ਪਰਮ ਸਤਿਕਾਰਯੋਗ ਸਾਧ ਸੰਗਤ, ਅੱਜ ਜਿਹਨਾਂ ਦੀ ਯਾਦ ਵਿੱਚ ਅੱਜ ਦਿਨ ਮਨਾ ਰਹੇ ਹਾਂ, ਸ਼੍ਰੀ ਗੁਰੂ ਸਾਹਿਬ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਜਥੇਦਾਰ ਸਾਹਿਬਾਂ ਤੋਂ ਗੁਰਬਾਣੀ ਅਤੇ ਇਤਿਹਾਸਕ ਵਿਚਾਰਾਂ ਸੁਣੀਆਂ ਨੇ। ਸੰਤ ਵਰਿਆਮ ਸਿੰਘ ਜੀ ਜਿਹੜੇ ਇੱਥੇ ਆਏ ਸਨ, ਉਹਨਾਂ ਨੇ ਵੀ ਬਹੁਤ ਕਿਰਪਾ ਕੀਤੀ ਹੈ। ਸੰਤ ਮਹਿੰਦਰ ਸਿੰਘ ਉਹਨਾਂ ਨੇ ਬੜੇ ਢੰਗ ਤਰੀਕੇ ਨਾਲ ਤੁਹਾਨੂੰ ਸਮਝਾਇਆ, ਪਰ ਮੈਂ ਇਹ ਅਰਜ਼ ਕਰਾਂਗਾ ਬਈ ਜਿਹੜੀਆਂ ਗੱਲਾਂ ਸੰਤ ਮਹਿੰਦਰ ਸਿੰਘ ਉਹਨਾਂ ਨੇ ਆਖੀਆਂ ਨੇ, ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਨੂੰ ਟਰੈਕਟਰ ਲਿਆ ਕੇ ਫੜਾ ਦਈਏ ਵੀ ਤੂੰ ਆ ਟਰੈਕਟਰ ਵਾਹ ਅਤੇ ਇਹਦੇ ਨਾਲ ਤੇਰੀ ਜ਼ਮੀਨ ਬੜੀ ਵਧੀਆ ਬਣ ਜਾਏਗੀ, ਅਤੇ ਉਹਨੂੰ ਟਰੈਕਟਰ ਚਲਾਉਣਾ ਨਾ ਆਉਂਦਾ ਹੋਵੇ, ਅਤੇ ਉਹ ਫਿਰ ਟਰੈਕਟਰ ਵਾਹ ਕੇ ਜ਼ਮੀਨ ਨਹੀਂ ਤਿਆਰ ਕਰ ਸਕਦਾ। ਭਾਵ ਪਹਿਲਾਂ ਉਹਨੂੰ ਉਸ ਯੋਗ ਬਣਾਇਆ ਜਾਵੇ ਜਿਹੜਾ ਉਹ ਗੱਲ ਸੁਣ ਕੇ ਸਮਝ ਸਕੇ। ਅਤੇ ਇੱਥੇ ਕਿਸੇ ਨੂੰ ਦਿਲ ਰਵਾ ਫੜਾ ਕੇ ਆਖੋ ਲੈ ਵੀ ਤੂੰ ਜਿਹੜਾ ਹੁਣ ਸ਼ਬਦ ਸੁਣਾ, ਅਤੇ ਜਿੰਨਾ ਚਿਰ ਪਹਿਲਾਂ ਉਹ ਉੱਥੋਂ ਤੱਕ ਪਹੁੰਚਿਆ ਨਾ ਹੋਵੇ ਉਹ ਨਹੀਂ ਕਰ ਸਕਦਾ। ਇੱਥੋਂ ਇਹ ਸਿੱਖਿਆ ਲੈ ਕੇ ਵੀ ਘੱਟ ਤੋਂ ਘੱਟ ਅਸੀਂ ਉਹ ਸਮਝਣ ਦੇ ਯੋਗ ਤਾਂ ਹੋ ਜਾਈਏ, ਸਮਝਣ ਯੋਗ ਹੋਵਾਂ ਤਾਂ ਫਿਰ ਅਸੀਂ ਉਹ ਗੱਲ ਕਰ ਸਕਾਂਗੇ। ਪਰ ਇੱਕ ਦੋ ਗੱਲਾਂ ਮੁੱਖ ਰੂਪ ਜਿਹੜੀਆਂ ਆਖੀਆਂ ਗਈਆਂ ਨੇ, ਸੰਤ ਵਰਿਆਮ ਸਿੰਘ ਉਹਨਾਂ ਨੇ ਵੀ ਉਹੀ ਗੱਲ ਆਖੀ ਹੈ ਕਿ ਜਿੰਨਾ ਚਿਰ ਆਦਮੀ ਦੇ ਵਿੱਚ ਹਉਮੈ ਨਹੀਂ ਜਾਂਦੀ ਉਹ ਆਦਮੀ ਸਤਿਗੁਰੂ ਦਾ ਹੁਕਮ ਨਹੀਂ ਮੰਨ ਸਕਦਾ। ਅੱਜ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਤੁਸੀਂ ਸੁਣਿਆ ਸੀ ਭਈ ਹੁਕਮ ਮੰਨਿਆ ਅਤੇ ਉਹਦੇ 'ਤੇ ਕਿੰਤੂ ਨਾ ਕੀਤਾ, ਪਰ ਦਿਲ ਵਿੱਚ ਇਹ ਗੱਲ ਆ ਗਈ ਵੀ ਇਹ ਗੱਲ ਠੀਕ ਨਹੀਂ, ਉਹ ਫਿਰ ਹੁਕਮ ਮੰਨਿਆ ਨਹੀਂ ਗਿਆ। ਆਸਰੀ ਵਾਰ 'ਚ ਰੋਜ਼ ਤੁਸੀਂ ਸੁਣਦੇ ਹੋ ਅਤੇ ਸੀਸ ਨਿਵਾਉਣਾ ਬਹੁਤ ਚੰਗੀ ਗੱਲ ਹੈ, ਪਰ ਜੇ ਅੰਦਰੋਂ ਨਹੀਂ ਨਿਵਾਉਂਦਾ ਤਾਂ ਫਿਰ ਸੀਸ ਨਿਵਾਇਆ ਕਿਆ ਥੀਆ ਜਾ ਰਿਹਾ ਸੁਧੇ ਜਾ। ਇਸ ਗੱਲ ਵਾਸਤੇ ਉਹਨਾਂ ਸਾਧੂਆਂ ਦੀ ਸੰਗਤ ਕੀਤੀ ਜਾਵੇ, ਉਹ ਪੁਸਤਕਾਂ ਪੜ੍ਹੀਆਂ ਜਾਣ ਜਿਹਨਾਂ ਵਿੱਚ ਇਹ ਗੱਲਾਂ ਲਿਖੀਆਂ ਹੋਣ। ਜਸ ਜੀਵਨ ਵਿੱਚ ਲਿਖਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਅਖੰਡ ਪਾਠ ਇਕੱਲੇ ਬੈਠ ਕੇ ਕਰਨ ਲੱਗੇ ਅਤੇ ਪਤਾ ਨਹੀਂ ਉਹ ਅੱਧ ਵਿੱਚ ਗਿਆ ਕਿੱਥੇ ਗਿਆ, ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕਿਸੇ ਹੋਰ ਪਾਠੀ ਨੂੰ ਬਿਠਾ ਕੇ ਅਤੇ ਸਤਿਗੁਰਾਂ ਨੂੰ ਉਠਾ ਲਿਆ ਵਿੱਚੋਂ। ਸਤਿਗੁਰਾਂ ਨੂੰ ਅਰਜ਼ੀ ਕੀਤੀ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵੀ ਕੀ ਗੱਲ, ਅਤੇ ਸਤਿਗੁਰਾਂ ਨੇ ਆਖਿਆ ਵੀ ਇਹਨੂੰ ਹੰਕਾਰ ਹੋ ਜਾਣਾ ਸੀ ਵੀ ਮੈਂ ਇਕੱਲੇ ਨੇ ਪਾਠ ਕੀਤਾ। ਸੰਤ ਤੇਜਾ ਸਿੰਘ ਰੰਧਾਵੇ ਪਿੰਡਾਂ ਦਾ ਪਿੰਡ ਦਾ ਰਹਿਣ ਵਾਲਾ ਸੀ, ਸ਼ਾਇਦ ਗੁਰਾਇਆ ਕੋਲ ਜਾ ਕੇ ਇਸ ਪਾਸੇ ਪਿੰਡ ਹੈਗਾ ਉਹਦਾ ਫਲਾਵਰ ਕੋਲ, ਅਤੇ ਉਹ ਜਾ ਕੇ ਨਾ ਕਾਲਜਾਂ ਸਕੂਲਾਂ ਵਿੱਚ ਭਾਂਡੇ ਮਾਂਜਦਾ ਸੀ, ਅਤੇ ਉਹਨੂੰ ਕਿਸੇ ਨੇ ਆਖਿਆ ਵੀ ਤੂੰ ਇੱਥੇ ਨਾਮਧਾਰੀ ਸੰਗਤ 'ਚ ਭਾਂਡੇ ਕਿਉਂ ਨਹੀਂ ਮਾਂਜਦਾ, ਕਹਿੰਦਾ ਇੱਥੇ ਭਾਂਡੇ ਮੈਂ ਇਸ ਵਾਸਤੇ ਨਹੀਂ ਮਾਂਜਦਾ, ਇੱਥੇ ਮੈਨੂੰ ਸੰਤ ਜੀ ਆਖ ਕੇ ਅਤੇ ਮੇਰਾ ਰਾਹ ਖਰਾਬ ਕਰ ਦਿੰਦੇ ਨੇ। ਇਹ ਗੱਲ ਆਖ ਲੈਣੀ ਬੜੀ ਸੌਖੀ ਹੈ ਪਰ ਕਰਨੀ ਬਹੁਤ ਔਖੀ ਹੈ। ਜਦੋਂ 5-7-10 ਬੰਦੇ ਆ ਕੇ ਮੱਥਾ ਟੇਕਣ ਲੱਗ ਪੈਣ, ਫਿਰ ਉਸ ਆਦਮੀ ਦੀ ਹਾਲਤ ਜਾਂ ਸਤਿਗੁਰੂ ਜਾਣਦਾ ਅਤੇ ਜਾਂ ਉਹ ਹੀ ਜਾਣਦਾ ਜਿਹੜੀ ਉਹਦੀ ਹਾਲਤ ਹੁੰਦੀ ਹੈ, ਜਾਂ ਉਹਦੇ ਮੂੰਹ 'ਤੇ ਨਿੰਦਿਆ ਕਰਨ ਲੱਗ ਪੈਣ, ਜਾਂ ਉਹਨੂੰ ਕੋਈ ਗਾਲ ਕੱਢਣ ਲੱਗ ਪਏ, ਉਹ ਵੀ ਉਹ ਸਮਾਂ ਉਹੀ ਜਾਣਦਾ। ਪਰ ਸਤਿਗੁਰਾਂ ਨੇ ਬਾਣੀ ਦੁਆਰਾ ਉਸ 'ਤੇ ਨਿੰਦਾ ਦੋਵੇਂ ਛੱਡਣ ਵਾਸਤੇ ਆਖਿਆ, ਇਹਨਾਂ ਤੋਂ ਬਚ ਕੇ ਆਪਣੇ ਰਾਹ 'ਤੇ ਆਦਮੀ ਸਫਲ ਹੋ ਸਕਦਾ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਇਹ ਆਪਣੇ ਆਪ ਨੂੰ ਨਿਰਗੁਣ ਸਮਝਣਾ ਅਤੇ ਸਤਿਗੁਰੂ ਦੇ ਸਭ ਗੁਣ ਸਮਝਣੇ, ਇਹਦੇ ਵਿੱਚ ਹੀ ਬਹੁਤ ਵੱਡਾ ਰਹੱਸ ਹੈ। ਜੇ ਇਸ ਨੂੰ ਮਨੋਂ ਸੱਚੀ ਮੁੱਚੀ ਸਮਝ ਲਿਆ ਜਾਵੇ ਤਾਂ ਇਹ ਪੱਕੀ ਤਰ੍ਹਾਂ ਮਨ ਦੇ ਵਿੱਚ ਵੱਸ ਜਾਵੇ। ਪੰਚ ਬਿਖਾਦੀ ਇੱਕ ਗਰੀਬਾ ਰਾਖਾ ਰਾਖਣ ਹਾਰੇ, ਖੇਦ ਕਰਾ ਯਾਰ ਬਹੁਤ ਸੰਤਾਵ ਹੈ ਆਇਓ ਸਰਨ ਤੁਹਾਰੇ। ਇਹਦੇ ਵਿੱਚ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਪਹਿਲਾਂ ਨਾਮ ਲਿਆ ਜਾਵੇ, ਲੈ ਕੇ ਫਿਰ ਸਤਿਗੁਰੂ ਦੇ ਆਗਿਆ ਅਨੁਸਾਰ ਉਸ ਦੀ ਕਮਾਈ ਕੀਤੀ ਜਾਵੇ। ਕਮਾਇਆ ਹੋਇਆ ਚਮੜਾ ਜਿਹੜਾ ਹੈ ਉਹਨੂੰ ਬੜਾ ਚੰਗਾ ਸਮਝਿਆ ਜਾਂਦਾ ਕਿ ਉਹ ਵੱਧਦਾ ਘੱਟਦਾ ਨਹੀਂ, ਉਹਦੇ ਜੁੱਤੀਆਂ ਬਣਦੀਆਂ ਨੇ, ਪਰ ਕਮਾਈ ਵਿੱਚ ਉਹਦੇ ਵਿੱਚ ਕਿੰਨਾ ਕੁ ਉਸ ਚਮੜੇ ਨੂੰ ਸਹਿਨ ਕਰਨਾ ਪੈਂਦਾ, ਇਹ ਤੁਸੀਂ ਸਭ ਜਾਣਦੇ ਹੋ। ਜਿਹੜੇ ਮਿਸਤਰੀ ਲੋਕ ਨੇ ਉਹ ਸਾਰੇ ਜਾਣਦੇ ਨੇ ਕਿ ਲੱਕੜ ਨੂੰ ਇੱਕ ਕਹਿੰਦੇ ਨੇ ਸੀਜ਼ਨ ਕੀਤਾ ਜਾਂਦਾ। ਮੈਂ ਉੱਥੇ ਅਫਰੀਕਾ 'ਚ ਵੇਖਿਆ ਸੀ ਸੀਜ਼ਨ ਕਰਦਿਆਂ ਨੂੰ, ਉਹ ਇੱਕ ਖਾਸ ਕਮਰੇ ਦੇ ਵਿੱਚ ਸਟੀਮ ਛੱਡ ਕੇ ਅਤੇ ਲੱਕੜਾਂ ਵਿੱਚ ਰੱਖ ਦਿੰਦੇ ਨੇ, ਉਹਨਾਂ ਲੱਕੜਾਂ 'ਚ ਬੜਾ ਪਾਣੀ ਪੂਣੀ ਕਈ ਕੁਛ ਨਿਕਲਦਾ, ਕਿੰਨੇ ਦਿਨਾਂ ਬਾਅਦ ਫਿਰ ਉਹ ਲੱਕੜ ਕੰਮ ਵਿੱਚ ਆਉਂਦੀ ਹੈ। ਤੁਸੀਂ ਅੱਜ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਸੀ ਕਿ ਇੱਕ ਹਕੀਮ ਨੇ ਪਾਰਾ ਮਾਰ ਕੇ ਅਤੇ ਉਹਦੀ ਨੁਮਾਇਸ਼ ਕੀਤੀ, ਇੱਕ ਰੱਤੀ ਪਾਰਾ ਪਾਇਆ, ਉਹਦੀ ਸਵਾਹ ਜਿਹੜੀ ਸੀ ਪਾਈ ਪਾਣੀ ਦੇ ਉੱਤੇ, ਤਿਰਵਰਾ ਜਿਹਾ ਬਣਿਆ ਹੋਇਆ, ਉਹਨੇ ਇੱਕ ਰੱਤੀ ਨੇ ਪੰਜ ਸਿਰ ਪੱਕਾ ਵੱਟਾ ਚੁੱਕ ਲਿਆ। ਇਸ ਤਰ੍ਹਾਂ ਹੀ ਇੱਕ ਹਕੀਮ ਨੇ ਫੌਲਾਦ ਜਿਹੜਾ ਸੀ ਉਹਨੂੰ ਕਮਾ ਕੇ ਇੱਕ ਰੱਤੀ ਪਾਇਆ ਅਤੇ ਉਹਨੇ ਵੀ ਪੰਜ ਸਿਰ ਪੱਕਾ ਵੱਟਾ ਚੁੱਕ ਲਿਆ। ਵੱਟਾ ਚੁੱਕ ਲਿਆ ਤਾਂ ਬਹੁਤ ਚੰਗੀ ਗੱਲ ਹੈ, ਪਰ ਉਹਦੀ ਕਮਾਈ ਦੇ ਵਿੱਚ ਉਹਦਾ ਕੀ ਹਾਲ ਹੋਇਆ, ਕਿੰਨੀਆਂ ਅੱਗਾਂ ਉਹਨੂੰ ਦਿੱਤੀਆਂ ਗਈਆਂ, ਕਿੰਨੀ ਵਾਰੀ ਉਹਨੂੰ ਰਗੜਿਆ ਗਿਆ, ਕਸਾਇਆ ਗਿਆ, ਅਤੇ ਉਹਨੇ ਅੱਗੋਂ ਇਹ ਨਹੀਂ ਆਖਿਆ ਵੀ ਮੈਨੂੰ ਇਸ ਤਰ੍ਹਾਂ ਨਾ ਕਰ, ਤਾਂ ਉਸਨੇ ਇਸ ਪਦਵੀ ਨੂੰ ਪ੍ਰਾਪਤ ਕੀਤਾ। ਪਾਣੀ ਵਿੱਚ ਇੱਕ ਤੁੱਕ ਆਉਂਦੀ ਹੈ, ਬੁੱਝ ਗਈ ਆਗ ਨਾ ਨਿਕਸਿਓ ਧੂੰਆਂ, ਅੱਗ ਬੁੱਝ ਜਾਏ ਤਾਂ ਧੂੰਆਂ ਨਾ ਨਿਕਲੇ, ਨਹੀਂ ਤਾਂ ਆਦਮੀ ਦਾ ਧੂੰਆਂ ਇਸ ਤਰ੍ਹਾਂ ਨਿਕਲਣ ਲੱਗ ਪੈਂਦਾ ਵੀ ਮੈਂ ਇੰਨਾ ਚਿਰ ਕਮਾਈ ਕੀਤੀ, ਸੇਵਾ ਕੀਤੀ ਇੱਥੇ, ਅਤੇ ਮੈਨੂੰ ਇੱਕ ਸ਼ਹਿਰੇ ਨਹੀਂ ਸੀ ਮਿਲ ਸਕਦਾ। ਉਹ ਧੂੰਆਂ ਜਿਹੜਾ ਉਹ ਨਿਕਲਣ ਨੂੰ ਹਟ ਜਾਂਦਾ, ਉਸ ਵੇਲੇ ਉਸ ਦੀ ਕਮਾਈ 'ਚ ਬਰਕਤ ਪੈਂਦੀ ਹੈ ਅਤੇ ਉਹਦਾ ਕਮਾਇਆ ਹੋਇਆ ਜਿਹੜਾ ਸਰੀਰ ਹੈ ਉਹ ਸਮਝਿਆ ਜਾਣਾ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਾਰ ਵਾਰ ਇਹਦੇ ਵਾਸਤੇ ਹੁਕਮ ਦਿੱਤਾ ਉਹਨਾਂ ਨੇ। ਬਾਣੀ ਵੀ ਤੁਸੀਂ ਹੁਣੇ ਸੁਣਿਆ ਹੀ ਸੀ ਕਿ ਹਮੇ ਦੀਰਘ ਰੋਗ ਹੈ। ਦੀਰਘ ਰੋਗ ਕੀ ਹੈ? ਜਿਹਨੂੰ ਆਉਂਦੇ ਨੇ ਵੱਡਾ ਰੋਗ, ਵੱਡਾ ਰੋਗ ਕੋੜ ਨੂੰ ਆਉਂਦੇ ਨੇ। ਇਹ ਅਕਾਲ ਪੁਰਖ ਨੇ ਇਸ ਦਾ ਇਮਤਿਹਾਨ ਲੈਣ ਵਾਸਤੇ ਹਮੇ ਰੋਗ ਮਾਨੁਖ ਕੋ ਦੀਨਾ ਇਹ ਬੰਦੇ ਨੂੰ ਦੇ ਦਿੱਤਾ ਹੈ। ਜਿਸ ਤਰ੍ਹਾਂ ਤੁਸੀਂ ਕਾਲਜਾਂ ਸਕੂਲਾਂ 'ਚ ਪੜ੍ਹਦੇ ਹੋ, ਤੁਹਾਡੇ ਇਮਤਿਹਾਨ ਹੁੰਦੇ ਨੇ, ਉਹ ਸਾਰੇ ਮਜ਼ਮੂਨ ਤੁਹਾਨੂੰ ਯਾਦ ਕਰਨੇ ਪੈਂਦੇ ਨੇ। ਕਈ ਅਮਲੀ ਤੌਰ 'ਤੇ ਦਵਾਈਆਂ ਬਣਾ ਕੇ ਜਾਂ ਕਿਸੇ ਚੀਜ਼ ਨਾਲ ਉਹ ਸਾਹਮਣੇ ਕਰਦੇ ਨੇ ਸਾਇੰਸ ਦੇ ਵਿੱਚ, ਉਹਦੇ ਵਿੱਚੋਂ ਲੰਘਣਾ ਪੈਂਦਾ, ਤਾਂ ਉਹ ਆਪਣੇ ਇਮਤਿਹਾਨ ਵਿੱਚ ਸਫਲ ਹੁੰਦਾ। ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਵੀ ਜਿਸ ਵੇਲੇ ਅਰਜਨ ਸਿੱਖਿਆ ਪ੍ਰਾਪਤ ਕਰਦਾ ਸੀ ਧਨਿਸ਼ ਦੀ, ਬਾਕੀ ਸ਼ਾਗਿਰਦਾਂ ਦੇ ਨਾਲ ਉਹਨੂੰ ਸੱਦਿਆ ਗਿਆ, ਸੱਦ ਕੇ ਅਤੇ ਉਹਨੂੰ ਸਾਰੇ ਸ਼ਾਗਿਰਦਾਂ ਨੂੰ ਪੁੱਛੀ ਗਏ ਕਿ ਦਰਖਤ ਦੇ ਉੱਤੇ ਇੱਕ ਰੂੰ ਦਾ ਜਾਨਵਰ ਬਣਾ ਕੇ ਰੱਖਿਆ ਸੀ, ਤੁਹਾਨੂੰ ਜਾਨਵਰ ਦਿਸਦਾ? ਹਾਂਜੀ ਦਿਸਦਾ। ਉਹ ਦਰਖਤ ਦਿਸਦਾ? ਦਿਸਦਾ। ਉਹ ਕੁੱਤਾ ਖੜ੍ਹਾ ਦਿਸਦਾ? ਦਿਸਦਾ। ਅਖੇ ਪਿੱਛੇ ਹਟ ਜਾ। ਇਸ ਤਰ੍ਹਾਂ ਪੁੱਛੀ ਗਏ ਸਾਰੇ ਸ਼ਾਗਿਰਦਾਂ ਨੂੰ, ਪਿੱਛੇ ਹਟਾਉਂਦੇ ਗਏ। ਜਿਸ ਵੇਲੇ ਅਰਜਨ ਦੀ ਵਾਰੀ ਆਈ ਉਹਨੂੰ ਪੁੱਛਿਆ ਵੀ ਤੈਨੂੰ ਜਾਨਵਰ ਦਿਸਦਾ? ਉਹਨੇ ਆਖਿਆ ਦਿਸਦਾ। ਉਹਨੇ ਆਖਿਆ ਉਹ ਦਰਖਤ ਦਿਸਦਾ ਆਉਂਦਾ? ਨਹੀਂ ਦਿਸਦਾ। ਕਹਿੰਦਾ ਮਾਰ ਨਿਸ਼ਾਨਾ। ਬਾਣੀ ਵਿੱਚ ਸਗੁਰਾਂ ਨੇ ਹੁਕਮ ਦਿੱਤਾ ਹੈ, ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਿਓ ਮਨ ਮਾਨਿਆ ਤਾਂ ਹੋ ਅਨਿਸ਼ਚਲ ਚੀਤ। ਇੱਕ ਪਾਸੇ ਸਗੁਰੂ ਵਾਲੇ ਪਾਸੇ ਧਿਆਨ ਰਵੇ, ਧੱਕੇ ਤਾਂ ਵੱਜਦੇ ਨੇ, ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ। ਹਵਾਈ ਜਹਾਜ਼ ਤੁਸੀਂ ਵੇਖਦੇ ਹੋ ਚੱਲਦਾ, ਉਹਦੇ ਵਿੱਚ ਇੱਕ ਆਲਾ ਲੱਗਾ ਐਸਾ ਜਿਹੜਾ ਉਹਦੀ ਸੇਧ ਨੂੰ ਸੈੱਟ ਕਰ ਦਿੰਦਾ, ਪੱਕਿਆਂ ਕਰ ਦਿੰਦਾ। ਇੱਕ ਥਾਂ ਉਹਦਾ ਮੂੰਹ ਇੱਕ ਪਾਸੇ ਹੁੰਦਾ, ਉਧਰ ਨੂੰ ਉਹ ਜਾਂਦਾ। ਕਈ ਵਾਰ ਇਸ ਤਰ੍ਹਾਂ ਹੁੰਦਾ, ਹਵਾ ਆ ਕੇ ਉਹਨੂੰ ਧੱਕ ਕੇ ਥੋੜ੍ਹੀ ਜਿਹੀ ਖੱਬੇ ਥੋੜ੍ਹੀ ਜਿਹੀ ਸੱਜੇ ਇਸ ਤਰ੍ਹਾਂ ਕਰੀ ਜਾਂਦੀ ਹੈ, ਪਰ ਉਹਦਾ ਮੂੰਹ ਸਿੱਧਾ ਹੁੰਦਾ। ਜੇ ਥੋੜ੍ਹਾ ਬੜਾ ਡੇਰ ਵੀ ਲੱਗ ਜਾਏ ਤਾਂ ਪਹੁੰਚੇਗਾ ਉੱਥੇ ਜਿੱਥੇ ਨੂੰ ਉਹਦਾ ਮੂੰਹ ਹੈ। ਤੁਹਾਡੇ ਸਾਹਮਣੇ ਮਿਸਾਲ ਹੈ ਕਿ ਤੁਸੀਂ ਲਿਫਾਫੇ ਦੇ ਉੱਤੇ ਨਾਮ ਲਿਖ ਕੇ, ਪਤਾ ਪੂਰਾ ਲਿਖ ਕੇ, ਸਹੀ ਪਤਾ ਲਿਖਿਆ ਹੋਵੇ ਤਾਂ ਲਿਫਾਫੇ ਨੂੰ ਚੁੱਕ ਕੇ ਉਹ ਨਾਮ ਲੈ ਜਿਹੜਾ ਨਾ ਜਿੱਥੋਂ ਦਾ ਲਿਖਿਆ ਹੁੰਦਾ ਉੱਥੇ ਲੈ ਜਾਂਦਾ। ਜੇ ਸਤਿਗੁਰੂ ਕਿਰਪਾ ਕਰੇ ਕਲਮ ਸਾਜਨੀ ਕਿਆ ਸਦਾਈ ਹੈ ਹਿਰਦੇ ਹੀ ਲਿਖ ਲਿਓ, ਸਾਡੇ ਹਿਰਦੇ 'ਤੇ ਉਹ ਲਿਖਿਆ ਹੋਵੇ ਤਾਂ ਸਾਨੂੰ ਵੀ ਚੁੱਕ ਕੇ ਉੱਥੇ ਲੈ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ, ਇੱਕ ਸਿੱਖ ਨੇ ਲਿਆ ਕੇ ਇੱਕ ਜਾਨਵਰ ਜਿਹੜਾ ਆਕਾਸ਼ ਵਿੱਚ ਹੀ ਰਹਿੰਦਾ ਉਹਦਾ ਖੰਭ ਲਿਆ ਕੇ ਦਿੱਤਾ। ਸਤਿਗੁਰਾਂ ਨੇ ਉਹ ਤੀਰ ਦੇ ਨਾਲ ਬੰਨ ਕੇ ਅਤੇ ਉਹ ਚਲਾਇਆ, ਉਹ ਤੀਰ ਵਾਪਸ ਨਹੀਂ ਆਇਆ। ਸਤਿਗੁਰਾਂ ਨੇ ਪੁੱਛਿਆ ਕਿੱਥੇ ਗਿਆ ਤੀਰ, ਪਤਾ ਨਹੀਂ। ਉਹਨੇ ਆਖਿਆ ਜਿਸ ਦੇਸ਼ ਦਾ ਉਹ ਖੰਭ ਸੀ ਨਾ ਉੱਥੇ ਤੀਰ ਚਲਾ ਗਿਆ। ਇਸੇ ਤਰ੍ਹਾਂ ਹੀ ਸਤਿਗੁਰੂ ਦਾ ਨਾਮ ਹੈ ਉਹ ਸਾਡੇ 'ਚ ਲਿਖਿਆ ਹੋਵੇ ਤਾਂ ਸਾਨੂੰ ਸਤਿਗੁਰੂ ਦੇ ਕੋਲ ਹੀ ਲੈ ਕੇ ਜਾਏਗਾ, ਹੋਰ ਕਿਸੇ ਪਾਸੇ ਨਹੀਂ ਜਾ ਸਕਦਾ। ਪਰ ਉਹ ਜਿਹੜੀ ਇੱਕ ਸ਼ਰਤ ਰੱਖਦੀ ਹੈ ਨਾ, ਇੱਕੋ ਦਿਸੈ ਸੱਜਣਾ ਇੱਕੋ ਭਾਈ ਮੀਤ, ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਿਓ ਮਨ ਮਾਨਿਆ ਤਾਂ ਹੋਆ ਨਿਹ ਚਲ ਜੀਤ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਤੁਸੀਂ ਸੁਣਦੇ ਹੋ ਭਈ ਇੱਕ ਕਾਲੇ ਕੱਪੜੇ ਪਾ ਕੇ ਆ ਗਿਆ, ਇੱਕ ਪੀਲੇ ਪਾ ਕੇ ਆ ਗਿਆ, ਇੱਕ ਭਗਵੇ ਪਾ ਕੇ ਆ ਗਿਆ, ਇੱਕ ਚਿੱਟੇ ਪਾ ਕੇ ਆ ਗਿਆ, ਅਤੇ ਉਹ ਸਾਰਿਆਂ ਵੱਲ ਧਿਆਨ ਉਹਦਾ ਗਿਆ ਅਤੇ ਇੱਕ ਥਾਂ ਨਾ ਖਲੋਤਾ ਗਿਆ, ਉਹ ਫਿਰ ਕਿਸੇ ਮਜ਼ਲ 'ਤੇ ਆਦਮੀ ਨਹੀਂ ਪਹੁੰਚਦਾ। ਕਹਿੰਦੇ ਨੇ ਇੱਕ ਆਦਮੀ ਨੂੰ ਤੇਹ ਲੱਗ ਗਈ, ਤੇਹ ਲੱਗ ਗਈ ਅਤੇ ਉਹਨੂੰ ਉਹਨੇ ਪੁੱਛਿਆ ਪਾਣੀ ਕਿਸ ਨਾਲ ਪੀਆ, ਉਹਨੇ ਆਖਿਆ ਪਾਣੀ ਤਾਂ ਜ਼ਮੀਨ ਸਾਰੀ ਧਰਤੀ ਦੇ ਥੱਲੇ ਹੈਗਾ, ਕਿਸੇ ਮਰਜ਼ੀ ਪਾਣੀ ਪੀ ਲੈ। ਉਹਨੇ ਕਈ ਫੜੀ ਅਤੇ ਪਾਣੀ ਉਹ ਜ਼ਮੀਨ ਪੁੱਟਣ ਲੱਗ ਪਿਆ, ਪੁੱਟਦਾ ਪੁੱਟਦਾ ਥੱਕ ਗਿਆ। ਉਹਨੇ ਆਖਿਆ ਇੱਥੇ ਨਹੀਂ ਮਿਲਿਆ, ਥੋੜ੍ਹਾ ਜਿਹਾ ਗਾਂਹ ਹੋ ਫਿਰ ਪੁੱਟਣ ਲੱਗ ਪਿਆ, ਥੋੜ੍ਹਾ ਜਿਹਾ ਗਾਂਹ ਹੋ ਗਿਆ ਫਿਰ ਪੁੱਟਣ। ਇਸੇ ਤਰ੍ਹਾਂ ਹੀ ਉਹਦੀ ਉਮਰ ਲੰਘ ਗਈ ਅਤੇ ਪਾਣੀ ਨਹੀਂ ਮਿਲਿਆ ਕਿਤੋਂ। ਸੋ ਸਤਿਗੁਰਾਂ ਦੇ ਉਪਦੇਸ਼ ਤੁਸੀਂ ਬਾਰ ਬਾਰ ਸੁਣਦੇ ਹੋ ਕਿ ਜਿਸ ਵੇਲੇ ਅੱਜ ਸੰਤ ਵਰਿਆਮ ਸਿੰਘ ਹੋਰਾਂ ਨੇ ਵੀ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ ਗੁਰ ਕੀ ਮੂਰਤ ਮਨ ਮੈਂ ਧਿਆਨ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਵੀ ਤੁਸੀਂ ਸੁਣਦੇ ਹੋ ਕਿ ਜਦੋਂ ਭਜਨ ਕਰੋ ਸਤਿਗੁਰੂ ਦੀ ਮੂਰਤੀ ਆਪਣੇ ਅੰਦਰ ਵਸਾ ਕੇ ਕਰੋ। ਪਰ ਸਾਡੇ ਅੰਦਰ ਤਾਂ ਹੋਰ ਬੜਾ ਕੁਛ ਹੁੰਦਾ, ਮੂਰਤੀ ਲੰਘਣ ਨੂੰ ਥਾਂ ਨਹੀਂ ਹੁੰਦਾ ਉੱਥੇ। ਆਸਰੀ ਰਿਵਾਜ 'ਚ ਰੋਜ਼ ਤੁਸੀਂ ਸੁਣਦੇ ਹੋ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ, ਇੱਕ ਘੜੇ ਵਿੱਚ ਮਿੱਟੀ ਪਈ ਹੈ ਅਤੇ ਆਖੋ ਸ਼ੱਕਰ ਪਾ ਦਈਏ, ਜਿੰਨਾ ਚਿਰ ਮਿੱਟੀ ਬਾਹਰ ਕੱਢ ਕੇ ਸਾਫ਼ ਨਹੀਂ ਕਰੋਗੇ ਉਨਾ ਚਿਰ ਉਹਦੇ ਸ਼ੱਕਰ ਨਹੀਂ ਪਾ ਸਕਦੇ। ਮੈਂ ਅੱਗੇ ਵੀ ਤੁਹਾਨੂੰ ਸ਼ਾਇਦ ਅਰਜ਼ ਕੀਤੀ ਹੋਵੇ, ਇੱਕ ਸੰਤ ਰੁਲਦੂ ਸਿੰਘ ਹੋਰੀ ਹੋਏ ਨੇ ਸਵਾਜਪੁਰ ਦੇ, ਪਾਕਿਸਤਾਨ 'ਚ ਰਹਿ ਗਏ ਪਿੰਡ। ਉਹਨਾਂ ਨੂੰ ਲਗਨ ਲੱਗੀ ਕਿ ਮੈਂ ਭਜਨ ਲਵਾਂ ਅਤੇ ਜਿਹੜਾ ਤੱਥ ਹੈ ਇਸ ਸੰਸਾਰ ਦੇ ਉੱਤੇ ਉਹ ਪ੍ਰਾਪਤ ਕਰਾਂ, ਸੰਸਾਰ ਸਾਗਰ ਤੋਂ ਪਾਰ ਹੋਵਾਂ। ਉਹ ਸੰਤ ਜਮੀਤ ਸਿੰਘ ਹੋਰੀ ਗਿੱਲਾਂ ਵਾਲੇ ਸਨ, ਉਹਨਾਂ ਕੋਲ ਗਏ ਅਤੇ ਉਹਨਾਂ ਨੂੰ ਉਹਨਾਂ ਨੇ ਆਖਿਆ ਵੀ ਮੈਨੂੰ ਨਾਮ ਦੀ ਪ੍ਰਾਪਤੀ ਹੋਵੇ। ਉਹਨਾਂ ਨੇ ਆਖਿਆ ਵੀ ਤੂੰ ਇੱਕ ਸਾਲ ਭਰ, ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਇੱਕ ਸਾਲ ਭਰ ਇਸ਼ਨਾਨ ਕਰਕੇ ਰੋਜ਼ ਅੰਦਰ ਬੈਠ ਜਾ ਕਰ, ਆਪੇ ਤੈਨੂੰ ਨਾਮ ਮਿਲੇਗਾ। ਸਾਧ ਸੰਗਤ ਜੀ ਇਹ ਗੱਲ ਸੁਣ ਕੇ ਹੀ ਆਦਮੀ ਸੋਚਦਾ ਵੀ ਮੈਂ ਸਾਲ ਭਰ ਕੀ ਕਰਾਂਗਾ, ਬਹਿ ਕੇ ਬੱਚੇ ਭੁੱਖੇ ਮਰ ਜਾਣਗੇ। ਇੱਕ ਮੈਨੂੰ ਗੱਲ ਵਿੱਚ ਯਾਦ ਆ ਗਈ ਹੈ, ਸੱਤਵੇਂ ਪਾਤਸ਼ਾਹ ਵੇਲੇ ਇੱਕ ਸਿੱਖ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਵੀ ਤੂੰ ਕਿਸੇ ਲੰਗਰ ਸੇਵਾ ਕਰ ਆ ਕੇ। ਉਹ ਆਉਂਦਾ ਮੇਰੇ 6 ਜਾਂ 7 ਜੀ ਨੇ, ਮੈਂ ਇਕੱਲਾ ਕਮਾ ਕੇ ਉਹਨਾਂ ਨੂੰ ਖਵਾਉਣਾ, ਉਹ ਤਾਂ ਭੁੱਖੇ ਮਰ ਜਾਣਗੇ, ਮੈਂ ਤਾਂ ਨਹੀਂ ਆ ਸਕਦਾ। ਸਤਿਗੁਰਾਂ ਨੇ ਹੁਕਮ ਦਿੱਤਾ ਤੂੰ ਇਸ ਤਰ੍ਹਾਂ ਕਰ, ਆਹ ਚਿੱਠੀ ਸਾਡੀ ਲੈ ਜਾ, ਕਾਬਲ ਵਿੱਚ ਜਾਂ ਪਤਾ ਨਹੀਂ ਕਿੱਥੇ ਲਿਖਿਆ, ਮੈਨੂੰ ਚੇਤਾ ਭੁੱਲ ਗਿਆ, ਭਈ ਉੱਥੇ ਆ ਚਿੱਠੀ ਸਾਡੀ ਫਲਾਣੇ ਸਿੱਖ ਨੂੰ ਦੇ ਦੀ ਜਾ ਕੇ। ਨੂੰ ਸਾਧ ਸੰਗਤ ਜੀ ਚਿੱਠੀ ਲੈ ਕੇ ਉੱਥੇ ਚਲਾ ਗਿਆ, ਜਿਸ ਵੇਲੇ ਚਲਾ ਗਿਆ ਅਤੇ ਉਹਨਾਂ ਉੱਥੇ ਚਿੱਠੀ ਦੇ ਹੁਕਮ ਦਿੱਤਾ ਸੀ ਸਤਿਗੁਰਾਂ ਨੇ ਕਿ ਇਹ ਜਿਸ ਵੇਲੇ ਆ ਜਾਏ ਨਾ ਇਹਨੂੰ ਅੰਦਰ ਦੇ ਰਹੇ 6 ਮਹੀਨੇ ਨਹੀਂ ਛੱਡਣਾ ਇਹਨੂੰ। ਅਤੇ ਉਹ ਜਿਸ ਵੇਲੇ ਉਹਨਾਂ ਨੇ ਆਖਿਆ ਵੀ ਆਹ ਹੁਕਮ ਹੈ, ਉਹ ਕਹਿੰਦਾ ਮੇਰੇ ਤਾਂ ਬੱਚੇ ਭੁੱਖੇ ਮਰ ਜਾਣਗੇ। ਉਹਨਾਂ ਆਖਿਆ ਤੂੰ ਇਹ ਦੱਸ ਸਿੱਖਾ ਵੀ ਤੇਰਾ ਹੁਕਮ ਮੰਨੀਏ ਕਿ ਆਪਣੇ ਗੁਰੂ ਦਾ ਮੰਨੀਏ। ਜੇ ਤਾਂ ਅੱਜ ਵਰਗਾ ਹੁੰਦਾ ਫਿਰ ਤਾਂ ਆਉਂਦਾ, ਜੇ ਤੁਸੀਂ ਪੁੱਛ ਹੀ ਲਿਆ ਤੁਹਾਨੂੰ ਮੇਰੀ ਗੱਲ ਮੰਨੋ ਤੁਸੀਂ। ਪਰ ਉਹ ਉਸ ਵੇਲੇ ਜਿਹੜਾ ਨਿਸ਼ਚੇ ਵਾਲਾ ਸੰਤ ਵਰਿਆਮ ਸਿੰਘ ਨੇ ਤੁਹਾਨੂੰ ਬਾਰ ਬਾਰ ਇਹ ਆਖਿਆ ਵੀ ਜਿਹੜਾ ਨਿਸ਼ਚਾ ਨਹੀਂ ਨਾ ਗੁਰੂ 'ਤੇ ਉਹ ਕਦੇ ਨਹੀਂ ਤਰ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣਦੇ ਹੋ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖ ਸ਼ਬਦ ਪੜ੍ਹਦੇ ਸਨ, ਉੱਥੇ ਚਲੇ ਗਏ ਅਤੇ ਸ਼ਬਦ ਪੜ੍ਹਦੇ ਸਨ, ਸਤਿਗੁਰ ਤਾਰਨ ਗਏ ਅਤੀਤ। ਸਤਿਗੁਰਾਂ ਨੇ ਉਹਨਾਂ ਨੇ ਬੰਦ ਕਰਕੇ ਨਾ ਸ਼ਬਦ, ਉਹਨਾਂ ਨੂੰ ਆਖਿਆ ਨਾ ਭਾਈ ਤਾਰੇਗੀ ਪ੍ਰਤੀਤ। ਸੋ ਉਹ ਸਿੱਖ ਨੂੰ ਹੁਕਮ ਹੋ ਗਿਆ, ਉਹਨੇ ਆਖਿਆ ਜੀ ਮੈਨੂੰ ਜਿਸ ਤਰ੍ਹਾਂ ਸਤਿਗੁਰਾਂ ਰੱਖੋ ਉਸ ਤਰ੍ਹਾਂ ਕਰੋ। ਉਹਨੂੰ ਅੰਦਰ ਦੇ ਦਿੱਤਾ, ਅੰਦਰ ਦੇਤਾ ਰਹੇ, ਜਦੋਂ ਉਹਦੀ ਅਹੁਦ ਪੁੱਜ ਗਈ ਤਾਂ ਉਹਨੇ ਛੁੱਟੀ ਦੇਤੀ, ਜਿਸ ਨੂੰ ਵਾਪਸ ਘਰ ਆਇਆ ਤਾਂ ਇਹੀ ਸੋਚਦਾ ਆਇਆ ਵੀ ਮੇਰੇ ਪਰਿਵਾਰ ਦੇ ਜੀ ਤਾਂ ਭੁੱਖੇ ਮਰ ਗਏ ਹੋਣਗੇ, ਇੱਧਰ ਪਿੱਛੇ ਪਾਉਣਾ ਇਹ ਵਰਤਾਇਆ ਸਗੁਰਾਂ ਨੇ। ਉਸ ਮੁਹੱਲੇ ਦੇ 50 ਘਰ ਲਿਖੇ ਨੇ ਉੱਥੇ, ਉਹਨਾਂ 50 ਘਰਾਂ ਨੇ ਇੱਕ ਇੱਕ ਸੇਰ ਆਟਾ ਲੈ ਕੇ ਨਾ ਅਤੇ ਉਹਦੇ ਪਰਿਵਾਰ ਦੇ ਦਿੱਤਾ ਵੀ ਉਹ ਤੁਰ ਗਿਆ, ਹੁਣ ਭੁੱਖਾ ਨਾ ਮਰੇ। ਉੱਥੇ ਇੱਕ ਸੇਠ ਨੇ ਫੈਕਟਰੀ ਲਾ ਦਿੱਤੀ, ਫੈਕਟਰੀ ਲਾ ਦਿੱਤੀ ਅਤੇ ਉਹ ਸਾਰੇ ਮੁੰਡੇ ਜਿਹੜੇ 6-7 ਜੀ ਸਨ ਉਹ ਉੱਥੇ ਕੰਮ ਕਰਨ ਲੱਗ ਪਏ, ਉਹ ਕਮਾਈ ਕਰਨ ਲੱਗ ਪਏ। ਅੱਜ ਹੋਰ ਕੱਲ੍ਹ ਹੋਰ, ਜਦੋਂ 6 ਮਹੀਨੇ ਬਾਅਦ ਆਇਆ ਤਾਂ ਉਹਦੇ ਆਉਂਦਿਆਂ ਨੂੰ ਕੋਠੇ ਪੱਕੇ, ਸਾਰਾ ਕੁਛ ਵਧੀਆ ਬਣਿਆ, ਰੋਟੀ ਵਧੀਆ ਬਣੀ ਉਹਦੀ। ਜਿਸ ਵੇਲੇ ਉਹ ਆਇਆ ਨਾ ਅਤੇ ਨਿਆਣਿਆਂ ਨੇ ਵੇਖਿਆ ਵੀ ਉਹ ਆ ਗਿਆ ਅਤੇ ਭੱਜ ਉੱਠੇ, ਕਿਹੜੀ ਗੱਲੋਂ ਭੱਜ ਉੱਠੇ, ਅਜੇ ਉਹ ਆ ਗਿਆ ਜਿਹਦੇ ਹੁੰਦੇ ਅਸੀਂ ਭੁੱਖੇ ਮਰਦੇ ਸਾਂ, ਅਸੀਂ ਮਹਾਂ ਬਚੇ ਹਾਂ ਪਿੱਛੋਂ। ਅਮਿਤ ਸਿੰਘ ਉਹਨਾਂ ਨੇ ਆਖਿਆ ਵੀ ਸਾਲ ਭਰ ਅੰਦਰ ਬੈਠ ਤੈਨੂੰ ਭਜਨ ਕਰਨ ਦੇ, ਤੈਨੂੰ ਆਪੇ ਭਜਨ ਮਿਲੇਗਾ। ਇਹ ਗੱਲ ਸੁਣ ਕੇ ਆਦਮੀ ਕਿੰਨਾ ਸੋਚਦਾ, ਅਸੀਂ ਆਪਣੇ ਮਨ 'ਚ ਸੋਚੀਏ ਜਿਹੜੇ ਇਹਨੂੰ ਲੋੜ ਹੈ ਨਾ ਉਹ ਤਾਂ ਖਰੇ ਕਿੰਨੇ ਸਾਲ ਹੀ ਬਹਿ ਜਾਣ। ਜੇ ਕਿਸੇ ਨੂੰ ਆਖਦੇ ਤੈਨੂੰ $10,00,000 ਮਿਲ ਜਾਏਗਾ, ਤੂੰ 5 ਸਾਲ ਬਹਿ ਇੱਥੇ, ਤਾਂ ਉਹ ਜ਼ਰੂਰ ਬਹਿ ਜਾਏਗਾ, ਮਿਲੇ ਭਾਵੇਂ ਨਾ ਮਿਲੇ। ਕਿਉਂਕਿ ਮਾਇਆ ਕੀ ਸੋਭਾ 4 ਦਿਹਾੜੇ, ਜਾਂ ਇਹਨੂੰ ਧਨ ਜੋ ਬਣਾ ਕੀ ਛਾਇਆ ਲਿਖਿਆ। ਉਹ ਫਿਰ ਸਾਲ ਭਰ ਸਾਧ ਦੀ ਬੈਠਦਾ ਰਿਹਾ, ਉਹਨੂੰ ਨਹੀਂ ਪ੍ਰਾਪਤੀ ਹੋਈ। ਪਰ ਫਿਰ ਉਹ ਲੜਿਆ ਨਹੀਂ ਜਾ ਕੇ, ਉਹਨੇ ਫਿਰ ਜਾ ਕੇ ਅਰਜ ਕੀਤੀ, ਮਹਾਰਾਜ ਲੋੜ ਸੀ ਉਹਨੂੰ ਭਾਈ ਕਿਰਪਾ ਕਰੋ, ਮੈਨੂੰ ਨਹੀਂ ਕੁਛ ਪ੍ਰਾਪਤ ਹੋਇਆ। ਉਹਨਾਂ ਕਿਹਾ ਸਾਲ ਭਰ ਹੋਰ ਬੈਠ ਜਾ ਕੇ, ਸਾਧ ਸੰਗਤ ਜੀ ਸਾਲ ਭਰ ਫਿਰ ਬੈਠਾ, ਫਿਰ ਪ੍ਰਾਪਤੀ ਨਾ ਹੋਈ। ਲੰਬੀ ਗੱਲ ਨਹੀਂ ਕਰਦੇ ਆਪਾਂ। ਤੀਸਰੇ ਸਾਲ ਫਿਰ ਉਹਨਾਂ ਨੂੰ ਆਖਿਆ ਵੀ ਸਾਲ ਭਰ ਬੈਠ, ਫਿਰ ਸਾਲ ਭਰ ਬੈਠਣ ਵਾਸਤੇ ਉਹ ਚਲਾ ਗਿਆ। ਕੁਛ ਦਿਨਾਂ ਬਾਅਦ ਉਹ ਦਰਵਾਜ਼ੇ ਬੰਦ ਨੇ, ਸਰ ਜਗਮੀਤ ਸਿੰਘ ਜੀ ਗਿੱਲਾਂ ਵਾਲੇ ਜਿਹੜੇ ਨਾ ਉਹ ਅੰਦਰ ਆ ਗਏ ਨੇ। ਕਿਸ ਤਰ੍ਹਾਂ ਅੰਦਰ ਆ ਗਏ ਨੇ, ਜਿਸ ਤਰ੍ਹਾਂ ਲਿਖਿਆ ਨਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਬੰਨ, ਬੂਹੇ ਪੂਰੇ ਬੰਦ ਕਰਦੇ। ਜਿਹੜੇ ਆਦਮੀ ਨੇ ਮੌਤ ਆਉਣੀ ਹੈ ਨਾ, ਉੱਥੇ ਅੰਦਰ ਵਰ ਜਾਂਦਾ ਆਦਮੀ, ਵੱਜ ਨਹੀਂ ਸਕਦਾ। ਪਰ ਜਿਹੜੇ ਮੌਤ ਤੋਂ ਬਚਾਉਣ ਵਾਲੇ ਨੇ ਉਹ ਵੀ ਉਸੇ ਤਰ੍ਹਾਂ ਅੰਦਰ ਚਲੇ ਜਾਂਦੇ ਨੇ। ਸੰਤਾਂ ਨੇ ਉਹਨੂੰ ਕਿਰਪਾ ਕੀਤੀ ਅਤੇ ਉਹਨੂੰ ਆਖਿਆ ਹੁਣ ਤੇਰਾ ਭਾਂਡਾ ਸਾਫ਼ ਹੋਇਆ, ਇੰਨੇ ਚਿਰ ਬਾਅਦ ਹੁਣ ਤੈਨੂੰ ਨਾਮ ਮਿਲੇਗਾ। ਉਹਦੇ ਕੰਨ ਵਿੱਚ ਮੰਤਰ ਦਿੱਤਾ ਅਤੇ ਉਹਨੂੰ ਆਖਿਆ ਵੀ ਇਹਨੂੰ ਨਾਲ ਇੱਕ ਧੁੱਖ ਬੜੀ ਸੂਈ ਰਾਗ ਦੀ, ਭਾਂਡਾ ਤੋਏ ਬੈਸ ਧੂਪ ਦੇਵੋ ਤਾਂ ਉਹ ਦੁੱਧ ਹੈ ਕਿ ਜਾਓ। ਮੇਰਾ ਖਿਆਲ ਸੰਤ ਵਰਿਆਮ ਸਿੰਘ ਉਹਨੇ ਇਹੋ ਜਿਹੀ ਧੁੱਖ ਬੜੀ ਸਿੱਖ, ਭਾਂਡਾ ਧੋ ਕੇ ਉਹਨੂੰ ਸਾਫ਼ ਕਰੋ, ਉਹਨੂੰ ਸੁਗੰਧੀ ਵਾਲਾ ਬਣਾਓ, ਉਹਦੇ ਵਿੱਚ ਜਿਹੜਾ ਦੁੱਧ ਹੈ ਉਹ ਬੜਾ ਫਾਇਦੇ ਵਾਲਾ ਹੁੰਦਾ, ਪੀਣ ਨੂੰ ਜੀ ਕਰੇਗਾ। ਅਤੇ ਉਹਨੂੰ ਆਖਿਆ ਤੈਨੂੰ ਬਹੁਤ ਵਧੀਆ ਚੀਜ਼ ਦਿੱਤੀ, ਹੁਣ ਇਹਨੂੰ ਛੱਡੀ ਨਾ, ਇਹਦੀ ਕਮਾਈ ਕਰ। ਫਿਰ ਉਹਨੇ ਆਪਣੇ ਲਿਵਾੜ ਲੈਣਾ ਸਿਰ ਦੇ, ਇਹਨਾਂ ਨੂੰ ਕਿੱਲੀ ਨਾਲ ਬੰਨ ਲੈਣਾ, ਅਤੇ ਜਦੋਂ ਨੀਂਦ ਆਉਣੀ ਝਟਕਾ ਵੱਜਣਾ, ਫਿਰ ਉੱਠ ਕੇ ਨਾਮ ਸਿਮਰਨ ਕਰਨ ਲੱਗ ਪੈਣਾ। ਇਸ ਤਰ੍ਹਾਂ ਬਹੁਤ ਮਸਾਲਾ ਨੇ ਸੰਤ ਮਿਰਜੇ ਵਾਲੀ ਜਿਹੜੇ ਸਨ ਉਹ ਖੂਹ ਦੀ ਚੱਲਣ 'ਤੇ ਬਹਿ ਕੇ ਨਾਮ ਸਿਮਰਨ ਕਰਦੇ ਹਨ, ਜਦੋਂ ਡਿੱਗ ਪੈਂਦੇ ਹਨ ਖੂਹ 'ਚ ਨਿਕਲ ਕੇ ਫਿਰ ਬਾਹਰ ਬਹਿ ਕੇ ਨਾਮ ਸਿਮਰਨ ਕਰਨ ਲੱਗ ਪੈਂਦੇ ਸਨ। ਇਹ ਕਮਾਈ ਹੈ, ਕਮਾਈ ਦੇ ਵਿੱਚ ਬਹੁਤ ਕੁਛ ਕਰਨਾ ਪੈਂਦਾ। ਸਭ ਤੋਂ ਪਹਿਲਾਂ ਇਹ ਹੈ ਕਿ ਤਨ ਮਨ ਧਨ ਸਭ ਸੌਪ ਗੁਰ ਕਾ ਹੁਕਮ ਮੰਨਿਆ ਪਾਈ ਹੈ। ਹੋਰ ਰਹਿ ਕੇ ਗਿਆ ਪਿੱਛੇ, ਬੰਦੇ ਕੋਲ ਕੁਛ ਨਹੀਂ ਰਹਿ ਗਿਆ। ਆਖਿਆ ਜਨਕ ਰਾਜੇ ਨੂੰ ਆਖਿਆ ਸੀ ਨਾ ਅਸ਼ਟਾਵਕਰ ਨੇ, ਗਿਆਨ ਕੀਤਾ ਸੀ ਤਾਂ ਉਹ ਫੜ ਕੇ ਘੋੜਾ ਚੜ੍ਹਨ ਲੱਗਾ ਸੀ, ਉਹਨੇ ਕਿਹਾ ਤੇਰਾ ਕੀ ਹੈ, ਉਤਰੇ ਜਦੋਂ। ਅਤੇ ਫਿਰ ਉਹ ਬੜੇ ਸਾਧੂ ਹੋਏ ਨੇ, ਜੋ ਬਚਨ ਕਰਦੇ ਸਨ ਪੂਰਾ ਹੁੰਦਾ ਸੀ ਉਹਨਾਂ ਦੇ। ਇੱਕ ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇੜਿਆਂ ਦੁਸ਼ਹਿਰਾ ਹੈ, ਜਿੱਥੋਂ ਦੇ ਸ਼੍ਰੀ ਕਿਰਪਾਲ ਸਿੰਘ ਹੋਰੀ ਡਾਕਟਰਗੰਜ ਵਾਲੇ, ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ। ਅਤੇ ਰੁਲਦੂ ਸਿੰਘ ਦਾ ਜੀ ਕੀਤਾ ਵੀ ਮੈਂ ਜਾ ਕੇ ਅਰਜ ਕਰਾਂ, ਉਹਨੇ ਅਰਜ ਕਰਕੇ ਮਨਜ਼ੂਰੀ ਲਈ ਕਿ ਮੇਰੇ ਘਰ ਚਰਨ ਪਾਓ। ਜਦੋਂ ਸੱਚੇ ਪਾਤਸ਼ਾਹ ਘਰ ਚਰਨ ਪਾਏ ਅਤੇ ਉਹਨੇ ਜਿਹੜੇ ਵਸਤਰ ਸਨ ਗਲ ਦੇ ਸਾਰੇ ਦਿੱਤੇ, ਮੱਥਾ ਟੇਕੇ, ਅਤੇ ਜੋੜਾ ਚਰਨਾਂ ਵਾਲਾ ਨਾ ਦਿੱਤਾ। ਮਨ 'ਚ ਇਹ ਗੱਲ ਆ ਗਈ ਵੀ ਜੋੜਾ ਜਿਹੜਾ ਇਹ ਲੱਗੇਗਾ ਸਤਿਗੁਰੂ ਰਾਮ ਸਿੰਘ ਦੇ ਚਰਨ ਕੋਮਲ ਨੇ। ਘੱਟ ਘੱਟ ਕੇ ਪਟਪਟ ਕੀ ਜਾਣ ਤੋਂ ਭਲੇ ਬੁਰੇ ਕੀ ਪੀਰ ਪਿਸ਼ਾਂਤ, ਸਗੁਰਾਂ ਆਖਿਆ ਰੁਲਦੂ ਸਿੰਘ ਜੋੜਾ ਲਾਇਆ ਮੈਨੂੰ ਨਹੀਂ ਲੱਗਦਾ। ਉਹ ਬੜੇ ਸਾਧੂ ਹੋਏ। ਫਿਰ ਇੱਕ ਵਾਰ ਉਹਨਾਂ ਦੇ ਪਿੰਡ 'ਚ ਬਿਮਾਰੀ ਪੈ ਗਈ, ਬਿਮਾਰੀ ਤੋਂ ਬਾਅਦ ਬਿਮਾਰੀ ਦੇ ਵਿੱਚ ਇੱਕ ਮਾਈ ਆਈ ਭੱਜੀ ਭੱਜੀ, ਸਾਂਝੀ ਮੇਰਾ ਪੁੱਤਰ ਮਰ ਚੱਲਿਆ। ਉਹ ਜਿਹਨੂੰ ਬਿਮਾਰੀ ਹੁੰਦੀ ਸੀ ਬੰਦਾ ਮਰ ਜਾਂਦਾ ਸੀ ਆਰਾਮ ਨਾਲ ਹੀ, ਉਹਨਾਂ ਨੇ ਤੇਰਾ ਪੁੱਤਰ ਨਹੀਂ ਮਰਦਾ, ਮੇਰਾ ਜਵਾਈ ਕੰਗੀ ਕੰਗ ਪਿੰਡ ਆ ਉੱਥੇ, ਉਹ ਮਰ ਗਿਆ। ਪੁੱਤਰ ਮਰਨਾ ਵੀ ਬੜੀ ਔਖੀ ਗੱਲ, ਪਰ ਜੇ ਜਵਾਈ ਮਰ ਜਾਏ ਤਾਂ ਤੀਕ ਰੰਡੀ ਹੋ ਕੇ ਘਰ ਆ ਬਹਿਣੀ, ਪਰ ਉਹ ਇਹਨਾਂ ਗੱਲਾਂ ਤੋਂ ਬਹੁਤ ਉੱਚੀ ਹੋ ਜਾਂਦੇ ਨੇ। ਤੁਹਾਨੂੰ ਪਤਾ ਹਵਾਈ ਜਹਾਜ਼ ਉੱਥੇ ਉੱਡਦਾ ਜਾਂਦਾ, ਥੱਲੇ ਕੱਟਾ ਵਗਦਾ, ਕੁੱਤੇ ਲੜਦੇ ਨੇ, ਹਾਥੀ ਲੜਦੇ ਨੇ, ਕੋਈ ਉੱਥੇ ਨਹੀਂ ਪਤਾ ਲੱਗਦਾ। ਉਹ ਫਿਰ ਉਹਨਾਂ ਨੇ ਇਸ ਤਰ੍ਹਾਂ ਹੀ ਆਪਣਾ ਸਰੀਰ ਤਿਆਗ ਗਿਆ, ਆਪਣੇ ਲੜਕੇ ਨੂੰ ਉਹਨਾਂ ਨੇ ਵੀ ਸੁਖਮਨੀ ਸਾਹਿਬ ਦਾ ਪਾਠ ਸੁਣਾ, ਇਸ ਤਰ੍ਹਾਂ ਸਿੱਧੇ ਬੈਠੇ ਬੈਠੇ ਹੀ ਜਿਸ ਵੇਲੇ ਪਾਠ ਸੰਪੂਰਨ ਹੋਇਆ ਉਹਨਾਂ ਨੇ ਸਰੀਰ ਛੱਡ ਦਿੱਤਾ। ਇੱਥੇ ਬਹੁਤ ਵਿੱਦਿਆ ਪ੍ਰਾਪਤ ਕਰਦੇ ਹਾਂ ਅਸੀਂ, ਪਰ ਬੜੀ ਦੂਰ ਦੂਰ ਤੱਕ ਪਹੁੰਚਦੇ ਹਾਂ। ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਚੰਦਰਮਾ ਤੋਂ ਵੀ ਉੱਤੇ ਕਈਆਂ ਸਿਤਾਰਿਆਂ 'ਤੇ ਪਹੁੰਚ ਗਏ ਨੇ। ਗੁਰੂ ਅਰਜਨ ਸਾਹਿਬ ਨੇ ਸੁਰਖ ਰਾਗ ਵਿੱਚ ਇੱਕ ਸ਼ਬਦ ਲਿਖਿਆ ਹੈ, ਸਭਨਾ ਮਰਣਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਾ। ਉਹ ਸਾਡੇ ਕੋਲ ਤਾਂ ਉਹ ਹੀ ਸਿਆਣੇ ਜਿਹੜੇ ਚਿਤਾਰਿਆਂ 'ਤੇ ਪਹੁੰਚਦੇ ਨੇ, ਜਾ ਕੇ ਉਹਨਾਂ ਨੂੰ ਪੁੱਛਿਆ ਹੋਇਆ ਅੱਗੇ ਕਿਹਦਾ ਮਿਲਣਾ ਹੁੰਦਾ, ਪਰ ਅਸੀਂ ਗਲਤ ਪਾਸੇ ਚਲੇ ਗਏ ਹਾਂ। ਭਜਨ ਬਾਣੀ ਛੁੱਟ ਗਿਆ, ਸਗਰੂ 'ਤੇ ਭਰੋਸਾ ਨਹੀਂ ਰੇ ਰੱਖਦੇ, ਅਤੇ ਉਹਨਾਂ ਵਾਸਤੇ ਜਿਹੜੇ ਮਸਾਂ ਤਾਰੇ ਤੱਕ ਪਹੁੰਚ ਸਕੇ ਨੇ ਨਿਸ਼ਚਾ ਰੱਖਦੇ ਹਾਂ, ਉਹਦੇ 'ਤੇ ਨਿਸ਼ਚਾ ਨਹੀਂ ਰੱਖਦੇ। ਜਿਹਨੇ ਜਪੁਜੀ ਸਾਹਿਬ ਸ਼ੁਰੂ 'ਚ ਲਿਖਿਆ ਪਤਾਲਾ ਪਤਾਲ ਲੱਖ ਅਗਾਸਾ ਅਗਾਸ, ਐਡੀ ਵੱਡੀ ਫਿਲਾਸਫੀ ਸਾਡੇ ਕੋਲ ਹੋਵੇ, ਕਿਸੇ ਆਦਮੀ ਕੋਲ $50 ਲੱਖ ਪਿਆ ਹੋਵੇ, ਤਾਂ ਕੌਡੀਆਂ ਹੱਥ 'ਚ ਫੜ ਕੇ ਅਤੇ ਵਪਾਰ ਕਰਦਾ, ਫਿਰ ਉਹਨੂੰ ਕੀ ਲੋਕ ਸਮਝਣਗੇ। ਪਰ ਇਹ ਗੱਲ ਸਾਰੀ ਨਿਸ਼ਚੇ ਦੀ ਹੈ। ਹੁਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਲੇ ਜਾਂ ਪਹਿਲਾਂ ਵੀ ਸਤਿਗੁਰਾਂ ਦੇ ਵੇਲਿਆਂ ਤੋਂ ਦਸਵੰਧ ਕੱਢਣ ਦੀ ਪ੍ਰਥਾ ਪਈ ਕਿ ਦਸਵੰਧ ਕੱਢਿਆ ਜਾਵੇ। ਸਾਡੇ ਸਾਹਮਣੇ ਇੱਥੇ ਕਈ ਮਿਸਾਲਾਂ ਇੱਥੇ ਦੱਸਦੇ ਵੀ ਸਨ, ਜਿਹੜੇ ਕੱਢਣ ਵਾਲੇ ਨੇ ਉਹਨਾਂ ਨੂੰ ਬਹੁਤ ਫਾਇਦਾ ਪਹੁੰਚਦਾ। ਬੀਕਾਨੇਰ ਦੇ ਇਲਾਕੇ 'ਚ 4 ਭਰਾ ਸਕੇ, ਇੱਕੋ ਜਿਹੀ ਜ਼ਮੀਨ, ਇੱਕੋ ਜਿਹਾ ਮੋਗਾ ਉਹਨਾਂ ਦਾ, ਇੱਕ ਦੇ ਘਰ ਸਾਧ ਸੰਗਤ ਦਾ ਆਉਣ ਜਾਣ ਬਹੁਤਾ, ਉਹ ਆਪਣਾ ਦਸਵੰਧ ਵਗੈਰਾ ਕੱਢਦਾ ਸੀ, ਦੂਜੇ ਨੇ ਉਦੋਂ ਕੱਟ, ਤੀਜੇ ਨੇ ਉਦੋਂ ਕੱਟ, ਅਤੇ ਉੱਥੇ ਇਸੇ ਤਰ੍ਹਾਂ ਹੀ ਉਹਨਾਂ ਦੀ ਫਸਲ ਹੁੰਦੀ ਸੀ। ਇਹ ਇੱਕ ਭੁਲੇਖਾ ਸਾਨੂੰ ਪਿਆ ਕਿ ਮੈਂ ਇਹ ਕੰਮ ਕਰਦਾ ਅਤੇ ਤਾਂ ਪੈਸੇ ਆਉਂਦੇ ਨੇ, ਮੇਰਾ ਜੀ ਕਰਦਾ ਮੈਨੂੰ 10 ਲੱਖ ਰੋਜ਼ ਦੀ ਕਮਾਈ ਹੋ, ਕਿਉਂ ਨਹੀਂ ਹੁੰਦੀ? ਕਈ ਬੰਦੇ ਕਿੰਨੇ ਵੀ ਉਜਾੜ ਜਾਂਦੇ ਨੇ, ਫਿਰ ਵੀ ਉਹਨਾਂ ਕੋਲ ਰਹਿੰਦਾ। ਇਹ ਸਾਡੇ ਵੱਸ ਦੀ ਗੱਲ ਨਹੀਂ। ਜਿਸ ਤਰ੍ਹਾਂ ਤੁਹਾਨੂੰ ਮਹਿੰਦਰ ਸਰਾਂ ਨੇ ਦੱਸਿਆ ਸੀ ਕਿ ਜਿਹੜੇ ਕਰਮ ਕੀਤੇ ਨੇ ਉਹਦੇ ਮੁਤਾਬਕ ਸਾਰਾ ਕੁਛ ਹੁੰਦਾ, ਪਰ ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ ਵੀ ਸਗੁਰਾਂ ਨੇ ਲਿਖਿਆ, ਅਤੇ ਉਹਨੇ ਸਗੁਰਾਂ ਨੂੰ ਅਰਜ਼ੀ ਕੀਤੀ ਦਰਸ਼ਨ ਹੋਵੇ, ਅਤੇ ਸੱਚੇ ਪਾਤਸ਼ਾਹ ਗਏ ਅਤੇ ਉਹਨਾਂ ਨੇ ਇਹਨਾਂ ਜੇਲ੍ਹ ਵਾਲਿਆਂ ਨੂੰ ਬੂਹਾ ਨਾ ਖੋਲਿਆ। ਉਹ ਰੋ ਪਿਆ, ਕਹਿੰਦਾ ਜੇ ਮੈਂ ਮੇਰਾ ਬੂਹਾ ਖੁੱਲ੍ਹਦਾ, ਮੈਂ ਅਖੀਰਲਾ ਮੇਰਾ ਸਮਾਂ ਸੀ ਕਾਲ ਕੋਠਲੀ 'ਚ ਬੈਠਾ, ਅਤੇ ਮੈਂ ਚਰਨੀ ਲੱਗ ਜਾਂਦਾ ਇੱਕ ਵਾਰ। ਸਗੁਰਾਂ ਆਖਿਆ ਅਸੀਂ ਜਿੰਦਰਾ ਤੇਰਾ ਸਗੁਰੂ ਰਾਮ ਸਿੰਘ ਤੋਂ ਖੁਲਾਵਾਂਗੇ। ਥੋੜ੍ਹੇ ਦਿਨਾਂ ਵਿੱਚ ਜਦੋਂ ਤਰੀਕ ਪਈ, ਸਗੁਰਾਂ ਕਿਰਪਾ ਕੀਤੀ, ਉਹ ਸਾਫ਼ ਭਰੀ ਹੋ ਕੇ ਬਾਹਰ ਆ ਗਿਆ। ਇੱਕ ਸਿੰਘ ਸ਼ਾਇਦ ਗੁਰਬਖਸ਼ ਸਿੰਘ ਉਹਦਾ ਨਾਮ, ਮੈਨੂੰ ਨਾਂ ਭੁੱਲ ਗਿਆ, ਉਹ ਪੰਗਤ 'ਚ ਬੈਠਾ ਸੀ ਨਾ, ਉਹ ਘੜੀ ਮੁੜੀ ਮੰਗੇ, ਅਤੇ ਸਗੁਰਾਂ ਨੇ ਉਹਨੂੰ ਸ਼ਬਦ ਵਰਤਿਆ ਵੀ ਕਿਉਂ ਕੁੱਤੇ ਵਾਂਗੂ ਕਰਦਾ ਕੁਝ ਐਸਾ ਸ਼ਬਦ ਵਰਤਿਆ, ਅਤੇ ਉਹ ਆਖਣ ਲੱਗ ਪਿਆ ਮੈਂ ਕੁੱਤਾ ਮੈਂ ਕੁੱਤਾ, ਅਤੇ ਉਹ ਸਾਧ ਸੰਗਤ ਜੀ ਉਸ ਤੋਂ ਬਾਅਦ ਚੜ੍ਹਾਈ ਕਰ ਗਿਆ, ਸਮਾਂ ਨਿਕਲ ਗਿਆ। ਅਤੇ ਇੱਕ ਥਾਂ ਸੱਚੇ ਪਾਤਸ਼ਾਹ ਗਏ, ਉੱਥੇ ਕੁੱਤੀ ਸੂਈ ਸੀ ਇੱਕ, ਸਗੁਰਾਂ ਆਖਿਆ ਵੀ ਆਹ ਕਕੂਰਾ ਸਾਨੂੰ ਦੇ ਦਿਓ, ਇਹ ਸਾਡਾ। ਉਹਨਾਂ ਨੇ ਆਖਿਆ ਨਹੀਂ ਸਾਡਾ ਕਕੂਰਾ, ਉਹਨਾਂ ਨੇ ਪਤਾ ਨਹੀਂ ਮੁੱਲ ਦਿੱਤਾ ਕਿ ਕਿਸ ਤਰ੍ਹਾਂ ਸਗੁਰਾਂ ਨੂੰ ਉਹ ਕਤੂਰਾ ਦੇ ਦਿੱਤਾ। ਉਹ ਸਗੁਰਾਂ ਨੇ ਚਰਨਾਂ 'ਚ ਆ ਕੇ ਉਹ ਮਰ ਗਿਆ। ਫਿਰ ਸਗੁਰਾਂ ਨੇ ਹੁਕਮ ਦਿੱਤਾ ਵੀ ਇਹਨੂੰ ਮੈਂ ਕੁੱਤਾ ਆਖ ਬੈਠਾ ਸਾਂ, ਅਤੇ ਇਸ ਵਾਸਤੇ ਇਹ ਸਾਰਾ ਕੁਛ ਹੋ ਗਿਆ, ਹੁਣ ਖਤਮ ਹੋ ਗਈ ਗੱਲ। ਸੋ ਇਸ ਸੰਸਾਰ 'ਤੇ ਪੜ੍ਹਾਈ ਬਹੁਤ ਕਰਦੇ ਹਾਂ ਅਸੀਂ, ਪਰ ਜਿਹੜੀ ਅਸਲ ਗੱਲ ਹੈ ਨਾ, ਆਦਮੀ ਸੋਚਦਾ ਰਹਿੰਦਾ ਕਿ ਮੈਂ ਜਿਉਣਾ ਕਿਵੇਂ ਹੈ, ਅਤੇ ਉਹ ਸਾਰੀ ਉਮਰ ਨਹੀਂ ਆਉਂਦਾ ਅਤੇ ਉਹ ਮਰ ਜਾਂਦਾ ਬੰਦਾ। ਪਰ ਜੇ ਕਦੇ ਬੰਦਾ ਸਿੱਖ ਲਿਆ ਨਾ ਮੈਂ ਮਰਨਾ ਕਿਵੇਂ ਹੈ, ਅਤੇ ਜਿਉਣਾ ਆਪੇ ਆ ਜਾਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਕਲ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜਿਹੜਾ ਹੁਕਮ ਦਿੱਤਾ ਹੈ, ਇੱਕ ਇੱਕ ਘੰਟਾ ਨਾਮ ਸਿਮਰਨ ਕਰਨ ਦਾ, ਕੀ ਇੱਕ ਘੰਟਾ ਹੁੰਦਾ? ਕੁਛ ਵੀ ਨਹੀਂ ਹੁੰਦਾ। 3-3 ਘੰਟੇ ਸਿਨਮੇ 'ਚ ਵਿਗਾੜ ਖਰਾਬ ਕਰ ਲੈਂਦੇ ਹਾਂ, ਅਤੇ ਰਾਤ ਅੱਧੀ ਅੱਧੀ ਰਾਤ ਤੱਕ ਗੱਲਾਂ ਮਾਰਦੇ, ਗੱਪਾਂ ਮਾਰਦੇ, ਘਰਾਂ ਦੇ ਵਿੱਚ ਬਹਿ ਕੇ ਨਿਆਣਿਆਂ ਨਾਲ ਹੀ ਗਵਾ ਦਿੰਦੇ ਹਾਂ, ਅਤੇ ਇੱਕ ਘੰਟਾ ਸਾਡੇ ਕੋਲ ਇਸ ਗੱਲ ਵਾਸਤੇ ਨਹੀਂ ਕੱਢਿਆ ਜਾਂਦਾ ਜਿਹਦੇ ਨਾਲ ਸਾਡੀ ਨਿਜਾਤ ਹੋਣੀ ਹੈ। ਕਿੱਥੇ ਤੁਸੀਂ ਵੇਖੋ, ਸਗੁਰਾਂ ਨੇ ਹੁਕਮ ਦਿੱਤਾ ਬਾਣੀ ਵਿੱਚ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜਿਆ ਢੀਲਾ। ਕਿੰਨੀ ਰਿਆਇਤ ਸਾਡੇ ਲਈ, ਇਹ ਵੀ ਨਹੀਂ ਕਰਦੇ ਤੂੰ ਨਾਮ ਧਾਰੀ ਹੋ, ਮੈਂ ਅਰਜ਼ ਕਰਾਂਗਾ ਤੁਹਾਨੂੰ ਵੀ ਇੱਕ ਘੰਟਾ ਨਾਮ ਸਿਮਰਨ ਜ਼ਰੂਰ ਕਰਿਆ ਕਰੋ। ਘਰਾਂ 'ਚ ਬਹਿ ਕੇ ਈਰਖਾ ਬਖੀਲੀ ਨਿੰਦਿਆ ਨਾ ਕਰਿਆ ਕਰੋ, ਨਾ ਸੁਣਿਆ ਕਰੋ ਜੇ ਬਚਣਾ ਹੈ ਤਾਂ। ਇੱਕ ਇੱਕ ਪਾਠ, ਇੱਕ ਇੱਕ ਮਹੀਨੇ ਦਾ ਆਰ ਜਾਂ ਦਸਮ ਦਾ ਪਰਿਵਾਰ ਪ੍ਰਤੀ, ਇੱਕ ਇੱਕ ਘੰਟਾ ਨਾਮ ਸਿਮਰਨ ਹਰ ਘਰ ਪ੍ਰਤੀ, ਔਰ ਇਹਨੂੰ ਸਰੰਜਾਮ ਇਸ ਤਰ੍ਹਾਂ ਦਿਓ ਜਿਸ ਘਰ 'ਚ ਜੇ ਬੱਚਾ ਪੈਦਾ ਹੋਵੇ ਤਾਂ ਉਹਦੇ ਮਾਤਾ ਪਿਤਾ ਉਸੇ ਦਿਨ ਤੋਂ ਕਰਨਾ ਸ਼ੁਰੂ ਕਰ ਦਿਓ। ਜਿਸ ਵੇਲੇ ਉਹ ਜਵਾਨ ਹੋਵੇ ਤੁਹਾਨੂੰ ਦਸਮ ਤੇਰੇ ਇੰਨੇ ਜਮ੍ਹਾਂ ਕੀਤੇ ਨਾ ਅੱਜ ਤੋਂ ਕਾਕਾ ਤੂੰ ਕਰ ਆਪਣੇ, ਉਹਨੂੰ ਵੀ ਪਤਾ ਲੱਗੇ ਮੇਰੇ ਵਾਸਤੇ ਮੇਰੇ ਮਾਤਾ ਪਿਤਾ ਨੇ ਕੁਛ ਜਮ੍ਹਾਂ ਕੀਤਾ ਮੇਰੇ ਲਈ। ਸੋ ਮੈਂ ਇਹੋ ਹੀ ਤੁਹਾਡੇ ਕੋਲ ਅਰਜ਼ ਕਰਾਂਗਾ, ਸਾਰਿਆਂ ਉੱਦਮਾਂ 'ਚੋਂ ਉੱਦਮ ਇਹ ਚੰਗਾ, ਉੱਦਮ ਕਰ ਹਰਜ ਆਪਣਾ, ਵੱਡ ਭਾਗੀ ਤਨਖਾਟ, ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਦੀ ਕਾਠ। ਜਾਣਦੇ ਨੇ ਸੁਖਦੇਵ ਸਿੰਘ ਸਾਡੇ ਕੋਲ ਬਾਗ 'ਚ ਹੁੰਦਾ, ਇਹਦੀ ਇਹਨਾਂ ਦੀ ਭੈਣ ਉਹਨਾਂ ਦੇ ਘਰ, ਅਤੇ ਮੈਂ ਉਹਨਾਂ ਨੂੰ UP 'ਚ ਕਿਤੇ ਮਿਲਿਆ ਸਾਂ, ਅਤੇ ਮੈਂ ਕਿਹਾ ਤੁਸੀਂ ਸਾਡੇ ਕੋਲ ਆ ਜਾਓ ਇੱਥੇ ਅਤੇ ਕੀਰਤਨ ਕਰਦੇ ਹੋ ਤੁਸੀਂ, ਪਰ ਉਹ ਕਾਰਨ ਵਾਸਤੇ ਨਹੀਂ ਆ ਸਕੇ, ਗ੍ਰਹਿਸਥ 'ਚੋਂ ਨਹੀਂ ਨਿਕਲ ਸਕੇ, ਪਰ ਸੁਭਾਅ ਇੰਨਾ ਵਧੀਆ ਸੀ ਉਹਨਾਂ ਦਾ, ਕੀਰਤਨ ਕਰਨਾ ਅਤੇ ਹੱਸਦੇ ਖੇਡਦੇ ਰਹਿਣਾ। ਜੇ ਅਸੀਂ ਗੋਲਾ ਸੁੱਟਦੇ ਹਾਂ ਤਾਂ ਗੋਲਾ ਫੁੱਟਣ ਲੱਗ ਪੈਣਾ ਸਾਡੇ ਨਾਲ, ਜੇ ਵਾਲੀਬਾਲ ਖੇਡਦੇ ਸਾਡੇ ਨਾਲ ਵਾਲੀਬਾਲ ਖੇਡਣ ਲੱਗ ਪੈਣਾ ਉਹਨਾਂ ਨੇ, ਪਰ ਕੀਰਤਨ ਵਾਲਾ ਪਾਸਾ ਨਹੀਂ ਉਹਨਾਂ ਨੇ ਕਦੇ ਬੁਲਾਇਆ। ਜਦੋਂ ਜੀ ਕਰਨਾ ਇੱਥੇ ਆ ਕੇ ਸ਼ਬਦ ਕੀਰਤਨ ਕਰਨਾ, ਤਾਂ ਉਹ ਅੱਜ ਉਹਨਾਂ ਦਾ ਭੋਗ ਪਿਆ। ਬਹੁਤ ਵਧੀਆ ਬਿਰਤੀ ਸੀ ਉਹਨਾਂ ਦੀ, ਜਿਹੜੀ ਜਿੰਨਾ ਚਿਰ ਉਹਨਾਂ ਨੇ ਕੀਰਤਨ ਕੀਤਾ, ਜਿੰਨਾ ਚਿਰ ਉਹਨਾਂ ਨੇ ਸਾਧ ਸੰਗਤ ਕੀਤੀ, ਇਹੋ ਹੀ ਚੀਜ਼ ਜਿਹੜੀ ਭਾਈ ਦੀਵਾਨ ਆਨੰਦ ਲਾਲ ਨੇ ਲਿਖਿਆ, ਖੁਸ਼ ਹਸਤ ਮੁਸਕਦਾਰੀ ਆਪ ਕੁਦਰਤ, ਉਹ ਤੁਹਾਨੂੰ ਸਗੁਰਾਂ ਦੇ ਉਪਦੇਸ਼ 'ਚ ਸੁਣਿਆ ਕਿ ਗੁਰੂ ਨਾਨਕ ਇੱਕ ਜਗ੍ਹਾ ਗਏ ਅਤੇ ਉੱਥੇ ਜਿ ਰਬੜੀਆਂ ਵਿੱਚ ਗਏ ਤਾਂ ਉੱਥੇ ਲਿਖਿਆ ਵੱਧ ਤੋਂ ਵੱਧ 5 ਸਾਲ ਤੋਂ ਵੱਧ ਉਮਰ ਨਹੀਂ ਲਿਖੀ ਕਿਸੇ ਦੀ, ਕਿਸੇ 4 ਸਾਲ, ਕਿਸੇ ਦੀ 3 ਸਾਲ, ਅਤੇ ਪਿੰਡ ਵਿੱਚ ਗਏ ਅਤੇ ਬਜ਼ੁਰਗ ਵੱਡੇ ਵੱਡੇ ਉਹਨਾਂ ਨੂੰ ਪੁੱਛਿਆ ਤੁਸੀਂ ਐਡੇ ਵੱਡੇ ਬਜ਼ੁਰਗ ਹੋ ਅਤੇ ਤੁਹਾਡੀ ਉਮਰ ਉੱਥੇ ਇੰਨੀ ਨਹੀਂ ਲਿਖੀ ਹੈ। ਉਹਨਾਂ ਨੇ ਆਖਿਆ ਭਈ ਅਰਜ਼ ਹੈ ਮਹਾਰਾਜ ਕਿ ਅਸੀਂ ਸਾਰਾ ਸਤਸੰਗ ਲਿਖਦੇ ਰਹਿੰਦੇ ਹਾਂ, ਭਈ ਕਿੰਨਾ ਕਿੰਨਾ ਸਤਸੰਗ ਕਿਸੇ ਨੇ ਕੀਤਾ ਹੈ, ਅਤੇ ਉਹ ਜਿੰਨਾ ਜਿੰਨਾ ਘੜੀਆਂ ਅਤੇ ਮਿੰਟ ਗਿਣ ਕੇ ਜਿੰਨੇ ਉਹ ਦਿਨ ਬਣਦੇ ਨੇ, ਉਹਨਾਂ ਦੇ ਮਹੀਨੇ ਅਤੇ ਸਾਲ ਬਣਦੇ ਨੇ, ਉਨੇ ਅਸੀਂ ਉਹਦੀ ਮੜੀ 'ਤੇ ਲਿਖਦੇ ਹਾਂ ਕਿ ਇਹਦੀ ਉਮਰ ਇੰਨੀ ਹੈ। ਸੋ ਮੈਂ ਇਹੀ ਅਰਜ਼ ਕਰਕੇ ਅੱਗੇ ਲੱਗਣਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਹ ਜਿਹੜਾ ਦਿਨ ਮਨਾ ਰਹੇ ਹਾਂ ਅਸੀਂ, ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਹੀ ਮਨਾ ਰਹੇ ਹਾਂ। ਨੈਰੋਬੀ ਨਿਵਾਸੀ ਸੁਬਾ ਸਤਨਾਮ ਸਿੰਘ ਹੋ ਰਹੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਸਾਰੇ ਸਾਲ ਦਾ ਹੋਲਾ ਅਤੇ ਅੱਸੂ ਦਾ ਮੇਲਾ ਚੱਲ ਰਿਹਾ। ਇਹ ਬਹੁਤ ਘੱਟ ਆਦਮੀਆਂ ਨੂੰ ਪਤਾ ਹੋਵੇਗਾ, ਸ਼ਾਇਦ ਨਹੀਂ ਕਿਸੇ ਨੂੰ ਪਤਾ ਜਿਹੜੀ ਮੈਂ ਹੁਣ ਗੱਲ ਦੱਸੀ ਹੈ। ਇਸ ਵੇਲੇ ਧਨ ਦਾ ਖਰਚ ਕਰਨਾ ਸਿਆਸਤ ਵਿੱਚ, ਫੈਕਟਰੀਆਂ ਵਿੱਚ ਅਤੇ ਹੋਰ ਸਿਨੇਮਿਆਂ ਵਿੱਚ ਅਤੇ ਹੋਰ ਪਤਾ ਨਹੀਂ ਕਈ ਥਾਈਂ ਜਿਹੜਾ ਨਾ ਉਹ ਕਿੰਨਾ ਗਲਤ ਖਰਚ ਹੋ ਰਿਹਾ। ਪਰ ਤੁਹਾਨੂੰ ਗੁਰੂ ਕੇ ਸਿੱਖ ਨੇ ਜਿਹੜੇ ਇਸ ਸਮੇਂ ਵਿੱਚ ਵੀ ਧਰਮ ਵਾਲੇ ਪਾਸੇ ਲਾਉਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਧਰਮ ਡੰਡ ਸਹਿਣਾ ਸਭ ਤੋਂ ਔਖਾ ਹੈ। ਉਹ ਬੜੇ ਚਾਅ ਨਾਲ ਸੇਵਾ ਕਰ ਰਹੇ ਨੇ। ਹੁਣ ਤੁਸੀਂ ਸਵੇਰੇ ਭੋਗ ਪੈ ਜਾਣਾ, ਚਲੇ ਜਾਣਾ। ਸਵੇਰੇ ਮੈਂ ਉਸ ਵੇਲੇ ਬੋਲਣਾ ਨਹੀਂ, ਬੋਲਣ ਤੋਂ ਪਹਿਲਾਂ ਮੈਂ ਵੀ ਚਲੇ ਜਾਣਾ। ਅਤੇ ਮੈਂ ਹੁਣੇ ਹੀ ਅਰਜ਼ ਕਰਦਾ ਸਾਰਿਆਂ ਨੂੰ ਵੀ ਸਗੁਰਾਂ ਦੀਆਂ ਖੁਸ਼ੀਆਂ ਨੇ ਜਿਨ੍ਹਾਂ ਨੇ ਆ ਕੇ ਸਾਧ ਸੰਗਤ ਜਿੱਥੇ ਮੇਲਾ ਆਰੰਭਿਆ, ਕੀਤਾ, ਸੁਣਿਆ। ਤੁਹਾਨੂੰ ਸਿੱਖ ਨੇ ਜਿਹੜੇ 8-8 ਘੰਟੇ ਬੈਠ ਕੇ ਸੋਧ ਵਿੱਚ ਮਰਿਆਦਾ ਵਿੱਚ ਰਹਿ ਕੇ ਐਤਕੀ 600 ਦੇ ਕਰੀਬ ਸਿੰਘ ਨਾਮ ਸਿਮਰਨ 'ਚ ਬੈਠਦੇ ਰਹੇ ਨੇ। ਤੁਸੀਂ ਅੰਦਾਜ਼ਾ ਲਓ ਵੀ ਇਸ ਸਮੇਂ ਵਿੱਚ ਇਹ ਥੋੜ੍ਹੀ ਜਿਹੀ ਛੋਟੀ ਜਿਹੀ ਸੰਸਥਾ ਸਾਡੀ ਜਿਹੜੀ ਹੈ ਉਹਦੇ ਵਿੱਚ 600 ਸਿੰਘ ਮਹੀਨਾ ਭਰ ਇੱਥੇ ਬਹਿ ਕੇ ਜਾਂ 20 ਦਿਨ ਬਹਿ ਕੇ ਇੱਥੇ ਨਾਮ ਸਿਮਰਨ ਕਰਨ, ਕਿੰਨੀ ਔਖੀ ਗੱਲ ਅਤੇ ਕਿੰਨੀ ਚੰਗੀ ਗੱਲ। ਚੰਗੀ ਜਿੰਨੀ ਗੱਲ ਹੋਵੇਗੀ ਉੰਨੀ ਔਖੀ ਹੁੰਦੀ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਪੜ੍ਹਦੇ ਲਿਖਦੇ ਬੁੱਢੇ ਜਿਹੜੇ ਨੇ ਨਾ, ਉਹ ਜਿਸ ਵੇਲੇ ਪੜ੍ਹਾਈ ਵਿੱਚ ਸ਼ਾਮਿਲ ਹੁੰਦੇ ਨੇ, ਉਤਲੀਆਂ ਜਮਾਤਾਂ 'ਚ ਜਾਂਦੇ ਨੇ, ਫਿਰ ਉਹ ਵੇਖਦੇ ਨੇ ਵੀ ਸਾਇੰਸ ਦਾ ਮਜ਼ਮੂਨ ਬੜਾ ਔਖਾ ਹੈ, ਆਰਟਸ ਲੈ ਲਓ, ਪੰਜਾਬੀ 'ਚ BA ਕਰ ਲਓ, ਹਿੰਦੀ 'ਚ ਕਰ ਲਓ, BA ਸਾਡੇ ਨਾਂ ਨਾਲ ਲੱਗ ਜਾਵੇ, ਪਰ ਸੌਖੇ ਸੌਖੇ ਰਾਹ ਨਾਲ ਲੱਗ ਜਾਵੇ। ਪਰ ਜਿਹੜੇ ਔਖੇ ਮਜ਼ਮੂਨ ਨੇ ਸਾਇੰਸ ਵਰਗੇ, ਉਹ ਵੀ ਬੰਦੇ ਜਿਹੜੇ ਪਾਸ ਲੈ ਕੇ ਹੁੰਦੇ ਨੇ, ਉਹਨਾਂ ਨੂੰ ਉਹਨਾਂ ਦੀ ਬਹੁਤ ਸੁਭਾ ਹੁੰਦੀ ਹੈ। ਸਗੁਰਾਂ ਨੇ ਕਿਰਪਾ ਕੀਤੀ ਹੈ ਅਤੇ ਇਸ ਸਮੇਂ ਵਿੱਚ ਇਸ ਬਲ ਦੀ ਅੱਗ ਵਿੱਚ ਨਾਮ ਦਾ ਸਿਮਰਨ, ਸਤ ਦਾ ਸੰਗ ਕਰਨ ਦਾ ਸਮਾਂ ਸਾਨੂੰ ਸਗੁਰਾਂ ਦਿੱਤਾ ਹੈ। ਇਹੋ ਜਿਹਾ ਮੌਕਾ ਕਦੇ ਵੀ ਇੱਥੋਂ ਨਹੀਂ ਖੁੰਝਾਉਣਾ ਚਾਹੀਦਾ। ਉਂਝ ਤਾਂ ਸਗੁਰਾਂ ਨੇ ਬਾਣੀ ਦੁਆਰਾ ਲਿਖਿਆ ਜੇ ਵੇਲਾ ਵਕਤ ਵਿੱਚ ਆ ਰਹੀ ਹੈ ਤਾਂ ਕਿਤੇ ਵੇਲੇ ਭਗਤ ਹੋਏ। ਫਿਰ ਇਹ ਵੀ ਲਿਖਿਆ ਹੈ ਕਿ ਜਿਸ ਤਰ੍ਹਾਂ ਸਾਜ ਸੁਰ ਕਰੋ, ਕਿੰਨਾ ਚਿਰ ਸਾਜ ਸੁਰ ਕਰਨ ਨੂੰ ਲੱਗਦਾ ਹੈ, ਕਿੰਨਾ ਚਿਰ ਤਬਲੇ ਨੂੰ ਜੋੜੀ ਨੂੰ ਸੁਰ ਕਰਨ ਨੂੰ ਲੱਗਦਾ ਹੈ, ਜਿੰਨਾ ਚਿਰ ਉਸ ਗੱਲ ਨੂੰ ਲੱਗਦਾ ਉਨ੍ਹਾਂ ਚਿਰ ਵੀ ਸਗੁਰਾਂ ਨੇ ਲਿਖਿਆ ਮੇਰਾ ਮਨ ਰਾਮ ਨਾਮ ਸਮਾਰਾ। ਇੱਕ ਸਾਹ ਵੀ ਜਿਹੜਾ ਨਾਮ ਤੋਂ ਬਿਨਾਂ ਆਉਣਾ ਹੈ ਨਾ, ਉਹ ਬੜਾ ਠੀਕ ਨਹੀਂ ਦੱਸਿਆ ਸਗੁਰਾਂ ਨੇ। ਅਰਦਾਸ ਕਰਿਆ ਕਰੋ ਸਗੁਰਾਂ ਦੇ ਚਰਨਾਂ 'ਚ, ਸਗੁਰੂ ਕਿਰਪਾ ਕਰਨ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ 'ਤੇ ਆਪ ਛੁਡਾਵੋ। ਸਾਡੇ ਕੋਲ ਨਹੀਂ ਛੁੱਟਦੀਆਂ, ਇਹਨਾਂ ਨੂੰ ਕੋਈ ਹੱਥ ਪੈਰ ਨਹੀਂ ਲੱਗੇ, ਕੋਈ ਸ਼ਕਲ ਨਹੀਂ ਦਿਸਦੀ, ਪਰ ਅੱਠੇ ਪੈਰ ਇਹਨਾਂ ਵਿੱਚ ਹੀ ਮਨ ਲੱਗਾ ਰਹਿੰਦਾ। ਜਿੱਥੇ ਇਹ ਲਿਖਿਆ ਨਾ, ਅੱਠੇ ਪੈਰ ਇੱਕ ਤੈ ਲਿਵੈ ਮੰਨਣ ਹੁਕਮ ਅਪਾਰ, ਨਾਮ ਜਪਣ ਵਾਲੇ ਪਾਸੇ ਸਗੁਰੂ ਵਾਲੇ ਪਾਸੇ, ਉੱਥੇ ਸਾਡਾ ਮਨ ਇਸ ਪਾਸੇ ਲੱਗਦਾ। ਅਰਦਾਸ ਕਰਿਆ ਕਰੋ ਸਗੁਰੂ ਕਿਰਪਾ ਕਰਨ ਅਤੇ ਸਾਨੂੰ ਇਹਨਾਂ ਤੋਂ ਛੁਡਾ ਲੈਣ, ਸਤ ਸੰਤੋਖ ਦਾਇਆ ਧਰਮ ਸਾਡੇ ਅੰਦਰ ਆਵੇ। ਧਰਮ ਦਾ ਬਹੁਤ ਵੱਡਾ ਚਿੰਨ੍ਹ ਹੈ ਜਿਹੜਾ, ਉਹ ਦਇਆ ਹੈ। ਜੇ ਦਇਆ ਨਹੀਂ ਤਾਂ ਫਿਰ ਕੁਛ ਵੀ ਨਹੀਂ। ਸਗੁਰਾਂ ਦੇ ਹੁਕਮਨਾਮੇ ਰਹਿਤਨਾਮਾ ਗੁਟਕੇ 'ਚ ਲਿਖਿਆ ਹੈ, ਗੁਟਕੇ ਸਾਰੇ ਲਵੋ, ਗੁਟਕੇ 'ਚੋਂ ਰਹਿਤਨਾਮਾ ਜ਼ਰੂਰ ਪੜ੍ਹਿਆ ਕਰੋ। ਉਹਦੇ 'ਚ ਬਹੁਤ ਕੁਛ ਸਗੁਰਾਂ ਨੇ ਮਰਯਾਦਾ ਬਾਰੇ ਦੱਸਿਆ, ਜਿੰਨਾ ਚਿਰ ਅਸੀਂ ਉਹ ਪੜ੍ਹਾਂਗੇ ਘੱਟ ਸਗੁਰੂ ਰਾਮ ਸਿੰਘ ਦੇ ਚਰਨਾਂ ਵਿੱਚ ਸਾਡਾ ਮਨ ਲੱਗੇਗਾ। ਖੁਸ਼ ਅਸਤ ਉਮਰ ਕੇ ਦਰ ਯਾਰ ਬਗੁਜ਼ਰ, ਉਹ ਉਮਰ ਚੰਗੀ ਜਿਹੜੀ ਸਗੁਰੂ ਦੀ ਯਾਦ ਵਿੱਚ ਲੰਘੇ। ਚੰਗੀ ਉਮਰ ਲਗਾਉਣ ਦੀ ਕੋਸ਼ਿਸ਼ ਕਰੋ। ਇਹ ਥੋੜ੍ਹੇ ਜਿਹੇ ਦਿਨ ਨੇ ਲਿਖਿਆ, ਜੋ ਦੇਹ ਲੱਦੇ ਗਾਣਵੇਂ ਸੇ ਗਏ ਵਿਲਾੜ ਵਿਲਾੜ, ਜਿਹੜੇ ਗਿਣਵੇਂ ਦਿਨ ਉਮਰ ਦੇ ਲੱਭੇ ਸੀ, ਥੋੜ੍ਹੇ ਜਿਹੇ ਭੱਜਦੇ ਭੱਜਦੇ ਲੰਘ ਗਏ ਨੇ। ਥੋੜ੍ਹੇ ਦਿਨ ਹੋਏ ਪਿੱਛੇ ਅਸੀਂ ਬੜੇ ਜਵਾਨ ਸਾਂ, ਅਸੀਂ ਭੱਜਦੇ ਸਾਂ, ਦੌੜਦੇ ਸਾਂ, ਕੁਛ ਕਰਦੇ ਸਾਂ, ਅੱਜ ਅਸੀਂ ਕਿੱਥੇ ਪਹੁੰਚੇ ਹਾਂ। ਸੋ ਇਸ ਉਮਰ ਨੂੰ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਤੁਸੀਂ ਸੁਣਿਆ, ਇਹ ਜਵਾਨੀ ਤੇਰੀ ਮਸਤ ਦੀਵਾਨੀ, ਕੁਛ ਕਰ ਅੱਗੇ ਦਾ ਤੋਸਾ, ਸਹਿ ਜਵਾਨੀ ਹੈ ਤੂੰ ਛੱਡ ਛੱਡ ਆਇਓ, ਤੈਨੂੰ ਇਸ ਦਾ ਕੀ ਭਰੋਸਾ, ਮਿਲ ਮੁਰਸ਼ਿਦ ਨੂੰ ਕੰਮ ਕਰ ਲੈ ਝੱਬ ਦੇ, ਪਕੜ ਬਹੁ ਕੋਈ ਗੋਸ਼ਾ ਸੰਤ ਰਹਿਣ ਨਾਮ ਸਿਮਰ ਲੈ, ਇਸ ਦਮ ਦਾ ਕੀ ਭਰੋਸਾ। ਨਹਿ ਬੁਆਰਿਕ ਨਹਿ ਜੋਬ ਨਹਿ ਨਹਿ ਬਿਰਦੀ ਕਛ ਬੰਦ, ਇਹ ਕੋਈ ਜ਼ਰੂਰੀ ਨਹੀਂ ਵੀ ਬਿਰਧ ਹੋਵੇ, ਜਵਾਨ ਹੋਵੇ, ਵਿਚਲੀ ਉਮਰ ਦਾ ਹੋਵੇ, ਪਤਾ ਨਹੀਂ ਕਿਹੜੇ ਵੇਲੇ ਕਿਹਦੀ ਵਾਰੀ ਆ ਜਾਣੀ ਹੈ। ਉਦੋਂ ਪਹਿਲਾਂ ਸਾਡੇ ਕੋਲ ਸਗੁਰੂ ਕਿਰਪਾ ਕਰੇ, ਇਹ ਚਾਹੀਦਾ, ਜਪ ਤਪ ਕਾ ਬੰਦ ਬੇੜਲਾ ਜਿਤ ਲੰਘਾ ਹੈ ਵਿਹੇਲਾ। ਹੋ ਜਿਨ੍ਹਾਂ ਜਿਨ੍ਹਾਂ ਨੇ ਪਾਠ ਲਏ ਨੇ, ਉਹ ਉੱਦਮ ਕਰਕੇ ਤਗੜੇ ਹੋ ਕੇ ਹੋਲੇ ਤੱਕ ਪੂਰੇ ਕਰ ਦਿਓ, ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ 1,25,000 ਪਾਠਾਂ ਦੇ ਭੋਗ ਹੋਲੇ 'ਚ ਪਾ ਸਕੀਏ। ਸਾਡਾ ਚਾਰਾ ਉਹ ਵੀ ਸਗੁਰੂ ਕਿਰਪਾ ਕਰਦੇ ਨੇ ਤਾਂ ਹੁੰਦਾ, ਜ਼ਿਮੀਂਦਾਰ ਕਣਕ ਬੀਜਦਾ, ਬਹੁਤ ਆਸ ਲਾ ਕੇ ਬੀਜਦਾ ਕਿ ਮੇਰੀ ਕਣਕ ਇੰਨੀ ਹੋਵੇਗੀ, ਕਿੰਨੀ ਕੁ ਹੁੰਦੀ ਹੈ ਉਹ ਅੱਗੋਂ ਸਗੁਰੂ ਦੀ ਰਜਾ ਹੈ। ਇਹ ਕੋਸ਼ਿਸ਼ ਕਰੋ ਵੀ ਅਸੀਂ ਨਾਮ ਸਿਮਰਨ ਕਰੀਏ, ਜਿਸ ਵੇਲੇ ਨਾਮ ਸਿਮਰਨ ਕਰੀਏ ਉਸ ਵੇਲੇ ਸਾਡੇ ਮਨ ਦੀ ਬਿਖਾਂਦ ਮੁੱਕੀ ਹੋਈ ਹੋਵੇ, ਮਨ ਕਿਸੇ ਪਾਸੇ ਜਾਵੇ ਵੀ, ਫਿਰ ਵੀ ਉਸਨੂੰ ਰੋਕ ਕੇ ਆਲਮਕਰੰਦ ਚਰਨ ਕਮਲ ਸਿਓ ਮਨ ਫਿਰ ਫਿਰ ਰੀਜਾ, ਉਹਨੂੰ ਮੋੜ ਕੇ ਫਿਰ ਉੱਥੇ ਲਾਓ। ਸਕੂਲੇ ਬੱਚੇ ਪੜ੍ਹਨ ਜਾਂਦੇ ਨੇ, ਮਾਤਾ ਪਿਤਾ ਉਹਨਾਂ ਨੂੰ ਗੁੱਸੇ ਹੁੰਦੇ ਨੇ, ਤੁਸੀਂ ਖੇਡ ਕੇ ਮੁੜ ਆਇਓ, ਤੁਸੀਂ ਇਸ ਤਰ੍ਹਾਂ ਕਰਕੇ ਮੁੜ ਆਇਓ। ਮਾਤਾ ਪਿਤਾ ਨੂੰ ਇਹ ਚਾਹੀਦਾ ਕਿ ਉਹ ਪੁੱਛਣ, ਤੂੰ ਸਵੇਰੇ ਨਾਮ ਸਿਮਰਨ ਕੀਤਾ ਕਿ ਨਹੀਂ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ ਕਿ ਨਹੀਂ ਕੀਤਾ। ਤੁਹਾਡੇ ਕੋਲ ਆਪਣੇ ਆਪਣੇ ਇੱਕ ਇੱਕ ਬੰਦੇ ਕੋਲ ਪਤਾ ਨਹੀਂ ਕਿੰਨੇ ਕਿੰਨੇ ਸੂਟ ਪਏ ਹੋਣਗੇ ਗਲ ਪਾਉਣ ਵਾਲੇ, ਪਰ ਸਾਰੇ ਪਰਿਵਾਰ 'ਚ ਸ਼ਾਇਦ ਇੱਕ ਗੁਟਕਾ ਵੀ ਨਾ ਹੋਵੇ ਕਿਸੇ ਕੋਲ, ਮਾਲਾ ਨਾ ਹੋਵੇ, ਕੰਘਾ ਨਾ ਹੋਵੇ। ਇਹ ਚੀਜ਼ਾਂ ਇਹ ਸੋਚਦਾ ਆਦਮੀ ਵੀ ਚਲੋ ਫਲਾਣੇ ਨੇ ਲੈ ਲਿਆ, ਮੈਂ ਉਹਦੇ ਤੋਂ ਪੜ੍ਹ ਲਵਾਂਗਾ, ਨਹੀਂ, ਆਪਣਾ ਆਪਣਾ ਗੁਟਕਾ ਰੱਖੋ, ਆਪਣੀਆਂ ਆਪਣੀਆਂ ਬਾਣੀਆਂ ਪੜ੍ਹੋ, ਜਿਸ ਨਾਲ ਸਾਡੇ ਮਨ 'ਤੇ ਤੁਸੀਂ ਵੇਖੋ, ਜਪਜੀ ਸਾਹਿਬ ਪੜ੍ਹਦੇ ਹੋ, ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਰਿਕਾਰਡ ਹੋਇਆ ਹੈ ਕਿ ਪਰੀਐ ਮਤ ਪਾਪਾ ਕੈ ਸੰਗ ਉਹ ਤੋਪੈ ਨਾਵੈ ਕੈ ਰੰਗ। ਬਾਣੀ ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਹੈ ਕਿ ਨਾਮ ਅਤੇ ਗੁਣਾਂ ਦਾ ਉਚਾਰ ਕਰਦੀ ਹੈ। ਸੋ ਉਸ ਬਾਣੀ ਦਾ ਪੜ੍ਹਨਾ ਵੀ ਬੜਾ ਜ਼ਰੂਰੀ ਹੈ, ਪਰ ਜੇ ਬਾਣੀ ਪੜ੍ਹੀ ਜਾਵੇ ਜਿਹੜਾ ਉਹ 'ਚ ਲਿਖਿਆ ਉਹ ਨਾ ਕੀਤਾ ਜਾਵੇ ਤਾਂ ਫਿਰ ਉਹਦਾ ਵੀ ਤੁਸੀਂ ਦੱਸੋ ਕਿੰਨਾ ਕੁ ਫਾਇਦਾ। ਦਿਹਾੜੀ ਵਿੱਚ ਸਾਰੀ ਵਿੱਚ ਤੁਸੀਂ ਆਪਣੇ ਵਿਹਾਰ ਕਰਕੇ ਉਹਨਾਂ ਦੇ ਹਿਸਾਬ ਕਰਦੇ ਹੋ, ਇਹ ਵੀ ਸੋਚਿਆ ਕਰੋ ਅੱਜ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਸੱਚ ਕਿੰਨਾ ਬੋਲਿਆ, ਝੂਠ ਕਿੰਨਾ ਬੋਲਿਆ। ਇਹ ਕਿਸੇ ਦੀ ਗੱਲ ਨਹੀਂ, ਆਪਣੇ ਆਪਣੇ ਹਿਸਾਬ ਨਾਲ ਆਪਣੇ ਕੋਲ ਹੀ ਇਸ ਦਾ ਹਿਸਾਬ ਰੱਖੋ। ਅੱਜ ਨਾਮ ਸਿਮਰਨ ਕਿੰਨਾ ਕੀਤਾ, ਈਰਖਾ ਦੁਆਇਸ਼ ਤੋਂ ਕਿੰਨਾ ਚਿਰ ਬਚੇ ਹਾਂ ਅਸੀਂ, ਕਦੇ ਉਹ ਸਮਾਂ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਬੰਗੋਗ ਵਿੱਚ ਕੋਈ ਸਿਨੇਮਾ ਨਹੀਂ ਸੀ ਵੇਖਦਾ। ਜਿਹੜਾ ਕੋਈ ਸਿਨੇਮਾ ਵੇਖਦਾ ਸੀ ਉਹਨੂੰ ਬੜੀ ਭੈੜੀ ਨਿਗਾਹ ਨਾਲ ਵੇਖਿਆ ਜਾਂਦਾ ਸੀ ਸੰਗਤ ਵੱਲੋਂ। ਅੱਜ ਇਹਦੇ ਐਨ ਉਲਟ ਜਾਪਦਾ ਉੱਥੇ ਹੋਇਆ ਵੀ ਜਿਹੜਾ ਨਹੀਂ ਵੇਖਦਾ ਉਹਨਾਂ ਨੇ ਤੂੰ ਕਿਉਂ ਨਹੀਂ ਵੇਖਦਾ ਬਈ, ਇਹ ਕੰਮ ਅਸਾਂ ਕਰਨਾ, ਸਾਧ ਸੰਗਤ ਨੇ ਕਰਨਾ, ਉੱਥੋਂ ਵਾਲੀ ਸਾਧ ਸੰਗਤ ਨੇ ਕਰਨਾ, ਇੱਥੋਂ ਵਾਲੀ ਸਾਧ ਸੰਗਤ ਵੀ ਅਰਦਾਸ ਕਰੇ ਸਤਿਗੁਰੂ ਕਿਰਪਾ ਕਰਨ, ਉਹਨਾਂ 'ਤੇ ਵੀ ਕਿਰਪਾ ਹੋਵੇ ਅਤੇ ਉਹ ਇਸ ਪਾਸਿਓਂ ਹਟ ਕੇ ਸਗੁਰਾਂ ਵਾਲੇ ਪਾਸੇ ਲੱਗਣ, ਤਾਂ ਕਿ ਇਹ ਜੀਵਨ ਯਾਤਰਾ ਸਾਡੀ ਇਹ ਪੂਰੀ ਤਰ੍ਹਾਂ ਸਫਲ ਹੋ ਸਕੇ। ਮੈਂ ਇੱਕ ਛੋਟੇ ਜਿਹੇ ਬੱਚੇ ਨੂੰ ਆਖਿਆ ਬਈ ਤੁਹਾਨੂੰ ਨਾ, ਪਹਿਲਾਂ ਮੈਂ ਪੁੱਛਿਆ ਉਹਨੂੰ ਵੀ ਸਵੇਰੇ ਉੱਠਣ ਦਾ ਕੀ ਵਕਤ ਹੈ, ਉਹਨੇ ਆਖਿਆ 1:30 ਵਜੇ ਸਵੇਰੇ ਉੱਠਦਾ। ਮੈਂ ਸਮਝਿਆ ਇਹ ਆਖੇਗਾ ਵੀ 4 ਵਜੇ ਉੱਠਾਂਗੇ, 4 ਵਜੇ ਉੱਠਦਿਆਂ ਤਾਂ ਮੈਂ ਕਿਹਾ ਸਵਖਤੇ ਉੱਠਿਆ ਕਰ, ਪਰ ਉਹਨੇ ਪਹਿਲਾਂ ਇਹ ਗੱਲ ਆਖ ਦਿੱਤੀ। ਫਿਰ ਮੈਂ ਆਖਿਆ ਵੀ ਤੁਸੀਂ ਹੁਣ ਤੁਹਾਨੂੰ ਆਦਤ ਪਈ ਹੈ ਸਵੇਰੇ ਉੱਠ ਕੇ ਭਜਨ ਕਰਨ ਦੀ, ਇਹ ਹੁਣ ਨਿਤਨੇਮ ਤੋਂ ਪ੍ਰਯੋਗ ਦਾ ਭੋਗ ਪੈ ਗਿਆ, ਉਸ ਤੋਂ ਬਾਅਦ ਵੀ ਭੁਲਾਇਆ ਉਹਨਾਂ। ਉਹਨਾਂ ਆਖਿਆ ਨਹੀਂ, ਅਗਲੇ ਸਾਲ ਦੇ ਪ੍ਰਯੋਗ 'ਚ ਫਿਰ ਨਾ ਲਿਖਾ ਦਿੱਤਾ। ਇਹਦਰ ਉਤਸ਼ਾਹ ਕਰਨਾ ਚਾਹੀਦਾ। ਕੈਨੇਡਾ ਵਿੱਚ ਇਸ ਤਰ੍ਹਾਂ ਹੀ ਬੱਚੇ ਛੋਟੇ ਛੋਟੇ ਮਰਿਆਦਾ ਰੱਖਦੇ ਨੇ, ਸੋਧ ਰੱਖਦੇ ਨੇ, 5-5, 6-6 ਘੰਟੇ ਨਾਮ ਸਿਮਰਨ ਕਰਦੇ ਨੇ, ਵਿਲਾਇਤ ਵਿੱਚ ਕਰਦੇ ਨੇ, ਜਿੱਥੋਂ ਇਹ ਨਾਮ ਸਿਮਰਨ ਦੇ ਉਲਟ ਜਾਂ ਪਹਿਰਾਵੇ ਦੇ ਉਲਟ ਬਿਮਾਰੀ ਚੱਲਦੀ, ਉੱਥੇ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਭਈ ਉਹ ਬੱਚੇ ਸੋਧ ਰੱਖਦੇ ਨੇ, ਵੱਡੀ ਸੋਧ ਰੱਖਦੇ ਨੇ। ਇੱਥੇ ਜਗਤਾਰ ਸਿੰਘ ਹੋਰੀ ਆਏ ਨੇ, ਇਹ ਜਗਤਾਰ ਸਿੰਘ ਹੈ ਨਾ ਜਿਹੜਾ, ਇਹਨੇ ਠੇਕਾ ਲਿਆ ਉੱਥੇ, ਕਿਸੇ ਫੈਕਟਰੀ ਦਾ ਨਹੀਂ ਲਿਆ, ਬਿਲਡਿੰਗ ਦਾ ਨਹੀਂ ਲਿਆ, ਕਿਸੇ ਬਿਜਲੀ ਦੇ ਕੰਮ ਦਾ ਨਹੀਂ ਲਿਆ, ਕਿਸੇ ਸੀਵਰੇਜ ਦਾ ਨਹੀਂ ਲਿਆ, ਇਹਨੇ ਠੇਕਾ ਕਾਹਦਾ ਲਿਆ। ਇਹਨੇ ਆਖਿਆ ਜਿਹਨੇ ਸੋਧ ਰੱਖਣੀ ਹੈ ਨਾ ਪਾਣੀ, ਮੈਂ ਸੋਧ ਦਾ ਲਿਆ ਕੇ ਦਿਆਂਗਾ ਉਹਨੂੰ ਵਿਲਾਇਤ ਦੇ ਵਿੱਚ। ਸਗੁਰਾਂ ਦੀ ਕਿਰਪਾ ਨਾਲ ਨੌਜਵਾਨ ਬੱਚੇ ਸੋਧ ਰੱਖਦੇ ਨੇ ਉੱਥੇ। ਤੁਸੀਂ ਇਹ ਦੱਸੋ ਭਈ, ਮੈਂ ਪਹਿਲਾਂ ਇਹ ਗੱਲ ਕਰ ਲਾਂ ਫਿਰ ਭੁੱਲ ਨਾ ਜਾਵਾਂ, ਭਈ ਇੱਕ ਤਾਂ ਇੱਕ ਇੱਕ ਘੰਟਾ ਹਰ ਜੀਵ ਪ੍ਰਤੀ ਨਾਮ ਸਿਮਰਨ ਜ਼ਰੂਰ ਹੋਣਾ ਚਾਹੀਦਾ। ਤਾਪ ਚੜਿਆ ਹੋਵੇ, ਕੁਛ ਹੋਵੇ, ਕੁਛ ਰਹਿ ਜਾਏ, ਪਰ ਇਹ ਨਾ ਰਹੇ, ਇਹ ਆਪਣਾ ਨਿਯਮ ਤੁਹਾਡਾ ਆਪਣਾ, ਤੁਸੀਂ ਆਪ ਸੋਚਣਾ ਇਹਦਾ ਵਕਤ ਕਿਹੜਾ ਕਰਨਾ। ਇੱਕ ਇੱਕ ਪਾਠ ਦਸਮ ਜਾਂ ਆਦਿ ਦਾ ਹਰ ਮਹੀਨੇ ਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਮਿੱਤ ਉਹ ਕਰਿਆ ਕਰੋ ਹਰ ਪਰਿਵਾਰ। ਮੈਂ ਜਿਹੜੀ ਗੱਲ ਆਖਣ ਲੱਗਾ ਸਾਂ, ਇਹ ਥੋੜ੍ਹੇ ਦਿਨ ਹੋਏ ਨੇ ਪੰਡਿਤ ਜੀ ਕੋਲ ਬੈਠ ਕੇ ਅਸੀਂ ਪਾਠ ਕਰਦੇ ਹਾਂ ਦਸਮ ਦਾ, ਉੱਥੇ ਹਰਨਾਕਸ਼ ਦਾ ਪ੍ਰਸੰਗ ਆਇਆ, ਪ੍ਰਹਿਲਾਦ ਦਾ। ਤੁਹਾਨੂੰ ਪਤਾ ਇਹ ਮਸ਼ਹੂਰ ਗੱਲ ਹੈ ਕਿ ਪ੍ਰਹਿਲਾਦ ਨੂੰ ਜਿਹੜੇ ਥੰਮਾਂ ਤੱਤਾ ਕਰਕੇ ਉਹਦੇ ਨਾਲ ਲਾਉਣ ਲੱਗੇ ਨਾ, ਅਤੇ ਭਗਵਾਨ ਨੇ ਕੀੜੀ ਦਾ ਰੂਪ ਧਾਰ ਕੇ ਨਾ ਥੰਮੇ ਦੇ ਉੱਤੇ ਤੁਰ ਕੇ ਵਿਖਾ ਦਿੱਤਾ ਵੀ ਇਹ ਠੰਡਾ ਜਿਹਾ ਲਾ ਲਾ, ਇਹਨੂੰ ਜੱਫੀ ਪਾ ਲਾ, ਕੋਈ ਗੱਲ ਨਹੀਂ। ਅਤੇ ਅੰਜ ਉਹਨਾਂ ਨੇ ਜੱਫੀ ਪਾ ਲਈ, ਕੀੜੀ ਤੁਰਦੀ ਵੇਖ ਕੇ ਜੱਫੀ ਪਾ ਲਈ, ਸਾਨੂੰ ਬੰਦੇ ਤੁਰਦੇ ਦਿਸਦੇ ਨੇ, ਅਸੀਂ ਫਿਰ ਨਹੀਂ ਉਹਦੇ ਨੂੰ ਤੁਰਦੇ। ਤਕੜੇ ਹੋ ਕੇ ਉਦਮ ਕਰੋ। ਸੋ ਸੰਤਾਂ ਨੇ ਤੁਹਾਨੂੰ ਬਹੁਤ ਤੱਥ ਦੀਆਂ ਗੱਲਾਂ ਦੱਸੀਆਂ ਨੇ, ਜਿਸ ਤਰ੍ਹਾਂ ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਣਾ, ਜਿੰਨੀ ਇਹ ਸ਼ਰਧਾ ਉਨਾ ਕੜੂਆਪਣ ਆਏਗਾ। ਤੇਰੀ ਸੰਤਾਂ ਦੀ ਗੱਲ ਹੀ ਨਹੀਂ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣੋ। ਸਗੁਰਾਂ ਨੇ ਹੁਕਮ ਦਿੱਤਾ ਇੱਕ ਪਾਸੇ ਸ਼ਰਧਾ ਅਤੇ ਇੱਕ ਪਾਸੇ ਦੁਖਤਾ ਚੀਨੀ, ਦੋ ਰਾਸ ਹੁੰਦੇ ਹੀ ਨੇ। ਜਿਸ ਤਰ੍ਹਾਂ ਕਾਮ ਕ੍ਰੋਧ ਲੋਭ ਮੋਹੰਕਾਰ ਸਤ ਸੰਤੋਖ ਦਇਆ ਧਰਮ, ਇਹਨਾਂ ਦੋਵੇਂ ਪੱਖਾਂ ਵਿੱਚੋਂ ਤੁਸੀਂ ਇੱਥੇ ਭੈਣੀ ਸਾਹਿਬ ਆਏ ਹੋ, ਕਿਸੇ ਵੀ ਨਗਰ ਵਿੱਚ ਕਿਸੇ ਸ਼ਹਿਰ ਵਿੱਚ ਜਾਂਦੇ ਹੋ, ਤੁਹਾਨੂੰ ਖੂਬਸੂਰਤ ਪਾਰਕਾਂ ਮਿਲਣਗੀਆਂ, ਤੁਹਾਨੂੰ ਗੰਦੀਆਂ ਨਾਲੀਆਂ ਵੀ ਮਿਲਣਗੀਆਂ, ਇਹ ਤੁਹਾਡੀ ਚੋਣ ਹੈ ਤੁਸੀਂ ਕਿਹੜੀ ਕਰਨੀ ਹੈ। ਅਤੇ ਜਿੱਥੋਂ ਜਿੱਥੋਂ ਦੇ ਗਾਹਕ ਹੁੰਦੇ ਨੇ ਉਹ ਅਵਸ਼ ਉੱਥੇ ਜਾਂਦੇ ਨੇ। ਸਾਬਣ ਵਾਲੀ ਦੁਕਾਨ ਵਾਲਾ ਗਾਹਕ ਜਿਹੜਾ ਸਾਬਣ ਵਾਲੀ ਦੁਕਾਨ 'ਤੇ ਜਾਏਗਾ, ਹੁਣ ਸੰਤ ਕਿੱਥੋਂ ਆਏ ਨੇ, ਕਾਹਦੇ ਵਾਸਤੇ ਆਏ ਨੇ, ਇਹ ਪਿੰਡ ਵੇਖਣ ਨਹੀਂ ਆਏ, ਇਹ ਖੂਬਸੂਰਤ ਜਗ੍ਹਾ ਵੇਖਣ ਨਹੀਂ ਆਏ, ਇਹ ਨਾਮ ਦੀ ਗੱਲ ਕਰਨ ਅਤੇ ਸੁਣਨ ਵਾਸਤੇ ਆਏ ਨੇ, ਸਾਡਾ ਨਾਂ ਨਾਮਧਾਰੀ ਪਿਆ, ਸਾਨੂੰ ਇਹ ਦਰਸ਼ਨ ਦੇਣ ਸਾਨੂੰ ਵੇਖਣ ਆਏ ਨੇ। ਸੋ ਤੁਹਾਨੂੰ ਇਹ ਵੀ ਸੰਤਾਂ ਨੇ ਦੱਸਿਆ ਵੀ ਜਦੋਂ ਸਗੁਰੂ ਵਾਲੀ ਗੱਲ ਅੰਦਰ ਆ ਜਾਏ, ਫਿਰ ਹੋਰ ਆਸਾ ਮਨਸਾ ਸਾਰੀਆਂ ਵਿਸਰ ਜਾਂਦੀਆਂ ਨੇ, ਫਿਰ ਤਕਲੀਫ ਨਹੀਂ ਰਹਿੰਦੀ ਕਿਸੇ ਚੀਜ਼ ਦੀ ਆਦਮੀ ਨੂੰ। ਮੇਰੀ ਸੰਤਾਂ ਦੀ ਗੱਲ ਹੀ ਨਹੀਂ, ਤੁਸੀਂ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣੋ। ਸਗੁਰਾਂ ਨੇ ਹੁਕਮ ਦਿੱਤਾ ਇੱਕ ਕਿਹਨੂੰ ਕਹਿੰਦੇ ਨੇ ਟੈਸਟ ਕਰਨਾ, ਹਸਪਤਾਲ ਵੀ ਜਾਂਦੇ ਹੋ ਅਤੇ ਉੱਥੇ ਉਹ ਟੈਸਟ ਕਰਦੇ ਨੇ ਵੀ ਤੇਰੇ ਅੰਦਰ ਕਿਹੜੇ ਤੱਤ ਮਾੜੇ ਨੇ ਕਿਹੜੇ ਚੰਗੇ ਨੇ। ਜੇ ਅਸਾਂ ਸਾਡੇ ਅੰਦਰ ਸਤਿਗੁਰੂ ਦੀ ਗੱਲ ਹੈਗੀ ਹੈ ਤਾਂ ਫਿਰ ਸਤਿਗੁਰਾਂ ਨੇ ਇਹ ਬਾਣੀ ਦੀ ਤੁਕ ਪੜ੍ਹ ਕੇ ਹੁਕਮ ਕੀਤਾ ਕਿ ਗੁਰ ਲਾਗਾ ਤਬ ਜਾਣੀਆ ਮਿਟੈ ਮੋਹ ਤਨ ਤਾਪ। ਜਿਹੜਾ ਵੀ ਕਿਸੇ ਗੁਰੂ ਨੂੰ ਮੰਨਦਾ, ਜੇ ਉਹ ਗੁਰੂ ਨੂੰ ਮੰਨਦਾ ਕਿਸੇ ਨੂੰ ਤਾਂ ਉਹਨੂੰ ਇਹਨਾਂ ਚੀਜ਼ਾਂ 'ਚ ਤਕਲੀਫ ਨਹੀਂ ਆਉਂਦੀ। ਗੁਰ ਲਾਗਾ ਤਬ ਜਾਣੀਆ ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ ਤਬ ਹਰ ਆਪ ਹੈ ਆਪ। ਇੱਕ ਦੁੱਖ ਬਾਣੀ ਵਿੱਚ ਆਉਂਦੀ ਹੈ, ਸੋਗ ਅਗਨ ਮੈਂ ਮਰਨਾ ਵਿਆਪੈ, ਬੜਾ ਦੁੱਖ ਸਮਝਿਆ ਇਸ ਚੀਜ਼ ਨੂੰ। ਅਤੇ ਸਾਡੇ ਕੋਲ ਤਾਂ ਆਉਂਦਾ ਹੀ ਰਹਿੰਦਾ, ਜਬ ਕੁਛ ਪਾਵੈ ਤਬ ਗਰਭ ਕਰਦਾ ਹੈ, ਮਾਇਆ ਗਈ ਤਬ ਰੋਵਣ ਲੱਗਦਾ। ਸੰਤਾਂ ਨੇ ਤੁਹਾਨੂੰ ਆਖਿਆ ਤੁਸੀਂ ਨਾਮਧਾਰੀ ਹੋ ਅਤੇ ਲੋਕਾਂ ਨਾਲੋਂ ਵੱਖਰਾਪਣ ਕੱਪੜਿਆਂ ਦਾ ਨਹੀਂ, ਵਿਚਾਰਾਂ ਦਾ ਹੈ, ਮਨ ਦਾ ਹੈ। ਤੁਸੀਂ ਵਾਰ ਵਾਰ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਦੇ ਹੋ। ਮਰਨ ਤੋਂ ਬਾਅਦ ਘਰ ਵਿੱਚ ਸਿਆਪਾ ਪੈ ਜਾਂਦਾ, ਪਰ ਸਗੁਰਾਂ ਦਾ ਗੁਰਮਰਿਆਦਾ ਅਨੁਸਾਰ ਇਹ ਹੁਕਮ ਨਹੀਂ। ਸਾਨੂੰ ਇਹਦੀਆਂ ਮਿਸਾਲਾਂ ਬਹੁਤ ਨੇ, ਬਾਹਰਲਿਆਂ ਵਿੱਚ ਵੀ ਹੋਣਗੀਆਂ, ਮੈਨੂੰ ਆਪਣੇ ਜਿੰਨਾ ਪਤਾ ਸਿੱਖਾਂ ਦਾ ਮੈਂ ਹੁਣ ਦੀ ਤੁਹਾਨੂੰ ਗੱਲ ਦੱਸਦਾ। ਥੋੜ੍ਹੇ ਜਿਹੇ ਪਤਾ ਨਹੀਂ ਇੱਕ ਸਾਲ ਹੋਇਆ ਕਿ ਸ਼ਾਇਦ ਇਹਦੂ ਘੱਟ ਸਮਾਂ ਹੋਇਆ ਹੋਵੇ, ਇੱਕ ਅਜੀਤ ਸਿੰਘ ਡਾਕਟਰਗੰਜ ਰਹਿੰਦਾ, ਉਸਦਾ ਇੱਕੋ ਹੀ ਲੜਕਾ 12-15 ਸਾਲ ਦੇ ਨੇੜੇ ਤੇੜੇ ਉਮਰ ਹੋਵੇਗੀ ਉਹਦੀ, ਉਹ ਚੜ੍ਹਾਈ ਕਰ ਗਿਆ ਅਤੇ ਉਸਦੇ ਭਰਾ ਦੂਸਰੇ ਵੀ ਹੈਗੇ ਨੇ। ਤੁਹਾਨੂੰ ਪਤਾ ਇੱਕ ਭਰਾ 8 ਜਮਾਤਾਂ ਵਿੱਚ ਨਹੀਂ ਪੜ੍ਹਦਾ, ਦੂਜਾ ਭਰਾ ਜਿਹੜਾ ਉਹ BA MA ਕਰ ਜਾਂਦਾ। ਪਰ ਉਹ ਜਿਸ ਵੇਲੇ ਲੜਕਾ ਚੜ੍ਹਾਈ ਕੀਤਾ ਅਤੇ ਉਹਨੇ ਆਪਣੇ ਢੋਲਕ ਗਲ ਵਿੱਚ ਪਾ ਕੇ ਆਉਂਦਾ, ਆਓ ਸੰਸਕਾਰ ਕਰਨ ਚੱਲੀਏ, ਅਤੇ ਦੂਜੇ ਭਰਾ ਜਿਹੜੇ ਸੀ ਉਹਨਾਂ ਦੇ ਲੱਤਾਂ ਥਿੜਕਣ ਇਸ ਗੱਲ ਤੋਂ ਵੀ ਇਹ ਕੀ ਕਰਦਾ। ਉਹ ਸਾਧ ਸੰਗਤ ਵਾਲੇ ਪਾਸੇ ਧਨ ਖਰਚਣ ਵੱਲੋਂ ਵੀ ਫਰਕ ਨਹੀਂ ਰੱਖਦਾ, ਅਤੇ ਉਹਨਾਂ ਭਰਾਵਾਂ ਨੇ ਇਹ ਗੱਲ ਆਖੀ ਭਈ ਤੂੰ ਧਨ ਹੈ ਜਿਹੜਾ ਸਾਧ ਸੰਗਤ ਵਾਲੇ ਪਾਸੇ ਖਰਚ 'ਚ ਵੀ ਸਾਡੇ ਨਾਲੋਂ ਅੱਗੇ ਹਾਂ, ਪਰ ਆਹ ਜਿਹੜਾ ਮਨ ਦਾ ਕੰਮ ਤੂੰ ਕੀਤਾ ਇਹ ਸਾਡੇ ਨਾਲੋਂ ਬਹੁਤ ਅੱਗੇ ਹੈ ਤੂੰ। ਮੈਂ ਕੁਝ ਸਮਾਂ ਪਾ ਕੇ ਉੱਥੇ ਜਾ ਸਕਿਆ, ਉਹਨੂੰ ਮਿਲਿਆ, ਬੜਾ ਹੱਸਦਾ ਖੁਸ਼ੀ ਨਾਲ ਮਿਲਿਆ। ਖੁਸ਼ੀ ਕਰੋੜਾਂ ਰੁਪਏ ਖਰਚ ਕਰਕੇ ਵੀ ਨਹੀਂ ਮਿਲ ਸਕਦੀ ਆਦਮੀ। ਸਗੁਰੂ ਦੀ ਕਿਰਪਾ ਹੋਵੇ, ਸਗੁਰੂ ਦੇ ਉਪਦੇਸ਼ 'ਤੇ ਚੱਲਿਆ ਜਾਵੇ ਤਾਂ ਹੀ ਉਸਦੀ ਪ੍ਰਾਪਤੀ ਹੋ ਸਕਦੀ ਹੈ। ਸਗੁਰੂ ਦੇ ਉਪਦੇਸ਼ 'ਤੇ ਸ਼ਰਧਾ ਨਾਲ ਚੱਲਿਆ ਜਾਏ, ਨੁਕਤਾਚੀਨੀ ਨਾਲ ਨਹੀਂ, ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ। ਨਾਮਧਾਰੀ ਹੋ ਕੇ ਅਤੇ ਫਿਰ ਇਹੋ ਜਿਹੀ ਸੋਗ ਦੀ ਈਰਖਾ ਦੀ ਅੱਗ 'ਚ ਸੜਦੇ ਰਹਿਣਾ, ਅਤੇ ਫਿਰ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਨਾ ਵੀ ਤੂੰ ਇਹ ਗੱਲ ਆਹਨਾ ਵੀ ਮੈਂ ਤੈਨੂੰ ਆਖਿਆ ਸੀ ਅੱਗ ਲੱਗਣੀ ਹੈ, ਅਤੇ ਜੇ ਤੂੰ ਵਿੱਚ ਸੜੀ ਜਾਣਾ ਤਾਂ ਤੇਰੇ ਆਖਣ ਦਾ ਕੀ ਫਾਇਦਾ। ਸੋ ਸਾਨੂੰ ਸਗੁਰਾਂ ਦੇ ਹੁਕਮਾਂ 'ਤੇ ਦ੍ਰਿੜ ਕਰਨ ਵਾਸਤੇ ਕੋਈ ਪੱਜ ਬਣਦਾ, ਸੰਤ ਪ੍ਰੇਮ ਸਿੰਘ ਹੋਰ ਆ ਕੇ ਦਰਸ਼ਨ ਦਿੱਤੇ ਨੇ। ਅਤੇ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਕਿ ਨਾਮਧਾਰੀ ਪੁਣੇ ਦਾ ਵੱਖਰਾਪਣ ਇਹ ਹੈ, ਜਿਹੜਾ ਮਨ ਦੀ ਅਵਸਥਾ ਜਿਹਦੀ ਠੀਕ ਹੋ ਜਾਂਦੀ ਹੈ। ਵਲੈਤ ਦੇ ਵਿੱਚ ਸ਼ਹਿਰ ਲੀਡਸ ਹੈਗਾ, ਉੱਥੇ ਇੱਕ ਹਰਭਜਨ ਸਿੰਘ ਹੈਗਾ, ਉਹਦਾ 20-22 ਸਾਲ ਦੀ ਉਮਰ ਦਾ ਲੜਕਾ ਚੜ੍ਹਾਈ ਕਰ ਗਿਆ। ਸਿਰ ਤੋਂ ਲੋਕ ਸੁਣੀ ਮੇਰੇ ਨਾਲ ਸਨ, ਅਸੀਂ ਉੱਥੇ ਗਏ, ਉਹ ਕੋਈ ਪੰਜ ਦਸ ਸਿੰਘ ਬੈਠੇ ਸਨ ਅਤੇ ਮੈਂ ਇਹਨਾਂ ਨੂੰ ਆਖਿਆ, ਮੈਂ ਸੇਠ ਜੀ ਦੱਸੋ ਕਿਹਦਾ ਲੜਕਾ ਚੜ੍ਹਾਈ ਕੀਤਾ। ਉੱਦਣ ਹੀ ਸੰਸਕਾਰ ਕਰਨ ਜਾਣਾ ਸੀ, ਤਾਜ਼ਾ ਤਾਜ਼ਾ ਚੜ੍ਹਾਈ ਕੀਤਾ ਸੀ ਉਹ, ਉਹਨੇ ਨਹੀਂ ਪਤਾ ਲੱਗਦਾ। ਮੈਂ ਜਿਹੜਾ ਹੱਸਦਾ ਨਾ ਬੈਠਾ, ਉਹਦਾ ਲੜਕਾ ਚੜ੍ਹਾਈ ਕੀਤਾ। ਤੁਸੀਂ ਇਹ ਵੇਖਦੇ ਹੋ ਕਿ ਫਲਾਣੇ ਆਦਮੀ ਨੇ ਇੰਨੀ ਵੱਡੀ ਦੁਕਾਨ ਪਾ ਲਈ ਹੈ, ਉਹਨੂੰ ਬੜਾ ਸੁੱਖ ਹੋਇਆ। ਤੁਸੀਂ ਇਹ ਵੇਖੋ ਕਿ ਇਹ ਸਿੱਖ ਨੇ ਸਹੁਰਾਂ ਦਾ ਬਚਨ ਮੰਨਿਆ ਅਤੇ ਕਿੱਡਾ ਵੱਡਾ ਸੁੱਖ ਪ੍ਰਾਪਤ ਹੋਇਆ ਉਹਨੂੰ, ਉਹਨੂੰ ਸੋਗ ਦੀ ਅੱਗ ਨੇ ਨਹੀਂ ਸਾੜਿਆ। ਫਿਰ ਪੰਡਿਤ ਗੋਪਾਲ ਸਿੰਘ ਉਹਨਾਂ ਨਾਲ ਇੱਕ ਬੰਤਾ ਸਿੰਘ ਸੀ ਗੋਲੇ ਟੋਲੇ ਗੁਰਦਾਸਪੁਰ ਦੇ ਜ਼ਿਲ੍ਹੇ ਦਾ, ਉਹ ਚੜ੍ਹਾਈ ਕੀਤਾ, ਸਾਰੇ ਪਰਿਵਾਰ ਨੂੰ ਸਿੱਖਿਆ ਦੇ ਕੇ ਮਗਰੋਂ ਰੋਇਓ ਨਾ, ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ। ਸਾਧ ਸੰਗਤ ਜੀ ਕੁਝ ਸਮਾਂ ਪਾ ਕੇ ਉਹਦੀ ਕੋਈ ਭਰਜਾਈ ਬਾਅਦ ਵਿੱਚ ਆਈ, ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਸਾਧ ਸੰਗਤ ਜੀ ਉਹ ਮਰਿਆ ਪਿਆ, ਥੋੜ੍ਹੇ ਚਿਰ ਬਾਅਦ ਉੱਠ ਕੇ ਬਹਿ ਗਿਆ ਅਤੇ ਉਹਨੇ ਆਖਿਆ, ਮੈਂ ਬੜੇ ਸਾਫ਼ ਰਾਹ 'ਤੇ ਜਾ ਰਿਹਾ ਸਾਂ, ਜਿਸ ਵੇਲੇ ਤੂੰ ਰੋਈ ਹੈ ਨਾ, ਮੇਰੇ ਪੈਰ 'ਚ ਐਡੀ ਲੰਮੀ ਸੂਲ ਚੁੱਭੀ ਹੈ। ਸਹੁਰਾਂ ਨੇ ਜਿਹੜਾ ਲਿਖਿਆ ਨਾ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਉਹ ਸਾਡੇ ਰਿਸ਼ਤੇਦਾਰਾਂ ਦੇ ਸਾਡੇ ਫਾਇਦੇ ਵਾਸਤੇ ਆ। ਸਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ, ਪੁਰਾਣੀ ਸਰੀਰ ਛੱਡ ਜਾ, ਉਹਦੇ ਪਿੱਛੇ ਰੋਣਾ ਫਿਰਨਾ ਨਹੀਂ। ਇੱਕ ਤਾਂ ਪਰਮੇਸ਼ੁਰ 'ਤੇ ਬੇਮੁਖੀ ਹੁੰਦੀ ਹੈ। ਇਹ ਚੀਜ਼ਾਂ ਕਿਹੜੇ ਮੁੱਲ ਤੋਂ ਕਿਹੜੀ ਦੁਕਾਨ ਤੋਂ ਲੱਭਦੀਆਂ ਨੇ, ਜਿੱਥੋਂ ਲੱਭਦੀਆਂ ਜਾ ਕੇ ਲੱਭੋ। ਸੰਤ ਕਰਮ ਸਿੰਘ ਹੋਰੀ ਸਨ ਜਿਹੜੇ, ਜਿਸ ਤਰ੍ਹਾਂ ਆਦਮੀ ਸੋਚਦਾ ਨੇ ਵੀ ਮੈਂ ਟੈਲੀਫੋਨ ਲਵਾ ਲਵਾਂ, ਮੈਂ ਕਾਰ ਲੈ ਲਵਾਂ, ਮੈਂ ਆਹ ਕੁਛ ਕਰ ਲਵਾਂ, ਮੇਰਾ ਵਿਆਹ ਹੋ ਜਾਵੇ ਚੰਗੇ ਥਾਂ, ਰਿਸ਼ਤੇਦਾਰ ਮਿਲ ਜਾਣ, ਮੈਨੂੰ ਸੁੱਖ ਪ੍ਰਾਪਤ ਹੋਵੇ। ਪਰ ਸੰਤਾਂ ਨੇ ਇੱਕੋ ਹੀ ਗੱਲ ਸਗੁਰਾਂ ਕੋਲ, ਸਗੁਰੂ ਪ੍ਰਤਾਪ ਸਿੰਘ ਕੋਲ ਮੰਗੀ ਸੀ ਵੀ ਮੈਨੂੰ ਸੁੱਖ ਮਿਲੇ, ਸਿੱਧਾ ਹੀ ਖੁਸ਼ੀਆਂ, ਹਰ ਵੇਲੇ ਖੁਸ਼ ਰਹਿੰਦੇ ਸਨ ਉਹ। ਕਿਸ਼ਨ ਸਿੰਘ ਸੀ ਚੁਗਾਵੇਂ ਦਾ, ਇੱਕ ਸਿੰਘ ਚੁਗਾਵਾਂ ਅੰਮ੍ਰਿਤਸਰ ਜ਼ਿਲ੍ਹੇ 'ਚ, ਅਤੇ ਉਹ ਉੱਥੋਂ ਦਾ ਗ੍ਰੰਥੀ ਸੀ। ਉੱਥੇ ਕੋਈ ਸਿੰਘ ਆਏ ਆਨੰਦ ਪੜਾਉਣ ਵਾਸਤੇ, ਆਸਰੀ ਵਾਰ ਲਾਈ, ਆਨੰਦ ਕਰ ਦਿੱਤਾ, ਪ੍ਰਸ਼ਾਦਾ ਪਾਣੀ ਛਕਾ ਲਿਆ ਅਤੇ ਜਿਸ ਵੇਲੇ ਤੁਰਨ ਲੱਗੇ, ਆਖਣ ਲੱਗਾ, ਸਾਧ ਸੰਗਤ ਜੀ ਮੇਰਾ ਲੜਕਾ ਰਾਤ 12 ਵਜੇ ਦਾ ਚੜ੍ਹਾਈ ਕਰ ਗਿਆ, ਸੰਸਕਾਰ ਕਰਾ ਕੇ ਜਾਇਓ। ਉਹਨੇ ਆਖਿਆ, ਤੂੰ ਸਾਨੂੰ ਦੱਸਿਆ ਨਹੀਂ। ਕਹਿੰਦਾ ਵਿਆਹ 'ਚ ਵਿਘਨ ਪਾਉਣਾ ਸੀ, ਉਹਦੀ ਚੜ੍ਹਾਈ ਕਰਨ ਉਹਦੇ ਘਰ ਹੀ ਗਿਆ ਸੀ, ਅਤੇ ਤੁਸੀਂ ਇਹ ਕਿਰਿਆ ਕਰਾ ਜਾਓ ਮੇਰੀ ਕਿਰਪਾ ਕਰਕੇ। ਸੋ ਇਸ ਤਰ੍ਹਾਂ ਦੇ ਇਹ ਹੈ ਸੁੱਖ ਲੈਣ ਦਾ ਤਰੀਕਾ। ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਰਿਕਾਰਡ ਹੋਇਆ, ਬੜੀਆਂ ਸਗੁਰਾਂ ਖੁਸ਼ੀਆਂ ਦਿੱਤੀਆਂ ਉਸ ਮਾਈ ਨੂੰ। ਜੇ ਇੰਦਰ ਸਿੰਘ ਉਹਨਾਂ ਨੇ ਘਰੋਂ ਚੜ੍ਹਾਈ ਕਰ ਗਿਆ ਬੰਕੋਕ ਦੇ ਵਿੱਚ, ਅਤੇ ਸਗੁਰਾਂ ਨੇ ਆਖਿਆ, ਵੇਖ ਲਓ ਮਾਈ ਨਾ ਆਪ ਰੋਈ ਨਾ ਕਿਸੇ ਨੂੰ ਰੋਣ ਦਿੱਤਾ। ਹਰ ਇੱਕ ਸੋਗ 'ਤੇ ਰਹਿ ਅਤੀਤਾ, ਉਹਦੇ ਨਾਲ ਵੱਖਰਾ ਰਹੇ। ਫਿਰ ਉਹ ਰਾਹ ਲੰਘ ਕੇ ਦਰਵਾਜ਼ਾ ਖੁੱਲ੍ਹਦਾ, ਸੋਗ 'ਤੇ ਰੱਖਦਾ, ਅਤੇ ਫਿਰ ਆਦਮੀ ਠੀਕ ਥਾਂ 'ਤੇ ਜਾਂਦਾ, ਜਿਹਨੂੰ ਕੋਈ ਤਕਲੀਫ ਨਹੀਂ ਆਉਂਦੀ, ਦੁੱਖ ਨਹੀਂ ਆਉਂਦਾ। ਦੁੱਖ ਤਾਂ ਮੰਨ ਲੈਣ ਨਾਲ, ਸੱਚੇ ਪਾਤਸ਼ਾਹ ਉਪਦੇਸ਼ ਰਿਕਾਰਡ ਹੋਇਆ ਵੀ ਤੁਹਾਨੂੰ ਤਾਰ ਆ ਗਈ, ਤੇਰਾ ਪੁੱਤਰ ਮਰ ਗਿਆ, ਰੋਣ ਲੱਗ ਪੈਂਦੇ ਨੇ। ਪਿੱਛੋਂ ਤਾਰ ਆਈ, ਉਹ ਮੁੰਡਾ ਨਹੀਂ ਮੇਰਾ, ਕੋਈ ਹੋਰ ਸੀ, ਉਹ ਠੀਕ ਹੋ ਗਿਆ। ਮਨ ਨੇ ਮੰਨ ਲਿਆ ਦੁੱਖ ਹੈ, ਸੋ ਮਨ ਨੂੰ ਹੀ ਮਨਾਉਣਾ ਬਈ ਸਗੁਰੂ ਦੇ ਹੁਕਮ ਵਿੱਚ ਚੱਲ, ਇੱਧਰਲਾ ਉੱਧਰਲਾ ਪਾਸਾ ਸਾਰਾ ਛੱਡ ਦੇ। ਸਾਨੂੰ ਸੰਤਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਵੀ ਜਿੰਨੀ ਕੁ ਸ਼ਰਧਾ ਹੈ ਉਹਦੇ ਨਾਲ ਉਨਾ ਹੀ ਸੁੱਖ ਪ੍ਰਾਪਤ ਹੁੰਦਾ। ਉਹ ਕਿਹੜੇ ਬਾਜ਼ਾਰੋਂ ਮਿਲਦੀ ਹੈ ਤੁਸੀਂ ਆਪ ਦੇਖ ਲਓ, ਤੁਹਾਡੇ ਅੰਦਰ ਸਾਰੀ ਚੀਜ਼ ਹੈ। ਸਗੁਰੂ ਕਿਰਪਾ ਕਰਨ, ਮੈਨੂੰ ਸੰਤਾਂ ਨੇ ਆਖਿਆ ਸੀ ਪ੍ਰਯੋਗ ਦਾ ਕੰਮ ਕਰਕੇ ਮੈਂ ਨਹੀਂ ਸਾਧ ਸੰਗਤ ਅਸੀਂ ਦਰਸ਼ਨ ਕਰ ਸਕਿਆ, ਅਤੇ ਪਰ ਬਹੁਤ ਵੱਡਾ ਸਮਾਗਮ ਸੀ ਜਿਹਦੇ 'ਚ ਲੱਖ ਬੰਦਾ ਇਕੱਠਾ ਹੋਵੇ, ਅਤੇ ਉੱਥੇ ਕੋਈ ਸਿਆਸੀ ਗੱਲ ਨਾ ਕੀਤੀ ਜਾਵੇ, ਕੋਈ ਵਪਾਰ ਦੀ ਵਿਹਾਰ ਦੀ ਗੱਲ ਨਾ ਕੀਤੀ ਜਾਵੇ, ਕੋਈ ਲੜਾਈ ਝਗੜੇ ਦੀ ਗੱਲ ਨਾ ਕੀਤੀ ਜਾਵੇ। ਗੱਲ ਕਾਹਦੀ ਕੀਤੀ ਜਾਵੇ? ਉੱਥੇ ਨਾਮ ਸਿਮਰਨ ਦੀ, ਸਾਧ ਸੰਗਤ ਦੀ, ਸਤਿਗੁਰੂ ਦੀ ਗੱਲ ਕੀਤੀ ਜਾਵੇ, ਗੁਰਬਾਣੀ ਅਨੁਸਾਰ ਸਾਨੂੰ ਚੱਲਣ ਦੀ ਗੱਲ ਕੀਤੀ ਜਾਵੇ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖੇਨਾ। ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਮੈਂ ਇਹਨਾਂ ਹੀ ਸ਼ਬਦਾਂ ਨਾਲ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਫਿਰ ਵੀ ਸਾਨੂੰ ਦਰਸ਼ਨ ਦਿੰਦੇ ਰਹਿਣ, ਲੋਕ ਸਾਨੂੰ ਯਾਦ ਕਰਾਉਂਦੇ ਰਹਿਣ ਆਪਣੇ ਸਤਿਗੁਰੂ ਦੀ, ਆਪਣੇ ਸਤਿਗੁਰੂ ਦੇ ਵਿੱਚ ਸਾਡਾ ਵਿਸ਼ਵਾਸ ਇਹਨਾਂ ਗੱਲਾਂ ਨਾਲ ਹੀ ਬਚ ਸਕਦਾ ਸੀ। ਮੈਂ ਇਹਨਾਂ ਕਰਕੇ ਅਤੇ ਮੈਂ ਆਪ ਤੋਂ ਆਗਿਆ ਲਵਾਂਗਾ। ਸਤਿ ਸ਼੍ਰੀ ਅਕਾਲ।